सतनाम तनवाखे गुरु साहिब जियो ज्ञान त्यान किछ कर्म न जाना सार न जाना तेरी सब ते वड्डा सतगुर नानक जिन कल राखी मेरी मैं मूर्ख की केतक बात है कोट परादी तरियारे गुर नानक जिन सुनया पिखया से फिर गर्वास ना परियारे गुर नानक जिन सुनया पिखया से फिर गर्भास ना परियारे परम सम्मान योग साहिब सतगुरु गुरु ग्रंथ साहिब सचे पातशाह जी दी पावन पवित्र खजूरी अंदर सोभाए मान गुरु सवारे सत संगी जनो जिथे आप जी रोजाना दे इस पावन पवित्र दरबार दे नेम नू निभा रहे हो और जिस पावन धरती दे उते धन गुरु नानक साहब सचे पातशाह हजूर दे मुबारक चरण पै ते ओ समरत सतगुरु जिन्ना ने पानी दे नाल तन दी प्यास नू बुझाया ते परमेश्वर दी अमृत बाणी दे नाल अंदर दी मन दी प्यास नू बुझाया बाहर दे पानी नाल तन दी तपश दूर कीती ते रब्बी बाणी नाल अंदर दी तपश नू दूर कीता। उस धन गुरु नानक साहिब जी दा अज आप जी ज्योति ज्योत समान समावन पुरब मना रहे को आओ इस दरबार दी मर्यादा अनुसार लड़ीवार जो गुरु शब्द दी विचार चल रही है कबीर साहब जी दी रसना तो उचारण कीता होया शब्द जो गुरु ग्रंथ साहब दे श्री राग विच अंकित है इयों कह लिए कि गुरु ग्रंथ साहब जी दी अमृत बाणी विच भगत बाणी दा ए पहला शब्द है जो आप जी ने अज सरवण कीता है। इस शब्द नू आधार बना के धन गुरु नानक साहब कृपालू सचे पातशाह उन्हां दे पावन पवित्र जीवन नू और अमृत बाणी दी विचार आपां कर सकीए। आप करो कृपालता साध संगत जितने भी खजूर जी दी चरण शरण विच इकत्र होए हो अपने अंदर नू टिकाण दा यतन करिए सुरत करके उस धरती नू नमस्कार करिए जिस धरती ते खजूर ने अपनी हयाती दे विच अपने सेवक भाई लहणे नूं अपना अंग बना दिता, ते केवल अंग ही नहीं कि अपने अंदर जिहड़ी जोत सी ओ भाई साहिब भाई लहणा जी दे अंदर टिका के तन गुरु नानक साहिब जी ने उन्हां दे चरणां विच नमस्कार कर दिते। उस करतारपुर दी धरती ते जिथे हजूर ने अपने जीवन दे अंतले 18 साल तकरीबन 18 साल बतीत किते, करो कृपालता साध संगत आप बख्शो आशीष और उचारण करो जी सतनाम श्री वाहे गुरु जी, करो कृपालता फिर उचारण करो जी सतनाम श्री वाहे गुरु जी। भगत कबीर साहब जी ने अज दे इस पावन पवित्र अमृत बचन दे अंदर उस हकीकत तो असानू जाणू कराया है जेड़ी हर घर दे नाल पहला वापरी है, वापर रही है, ते आउन वाले समय विच भी जितनी देर तक इस धरती ते मनुख रहेगा ते एक घटना हर एक दे घर विच वापर दी रहेगी। ओ घटना की है, ओ हकीकत की है, इस संबंधी कबीर साहब ने अज दे इस अमृत विच जो पहलियां तुकां कहियां ने उस विच एक मां दी ममता नू देख के ते उस नू सुचेत करके ममता दी नींद तो उठान लई शब्द वरते ने कि मां अपने पुत्र नू जन्म देन तो बाद इसे आहर विच लग जांदी है मेरा पुत्र ताकत वाला होवे, मेरा पुत्र जल्दी वड्डा हो जाए। ते अक्सर लोग जिस दिन मां ने बच्चे नू पुत्र नू जन्म दिता जा संतान नू जन्म दिता जदो साल बाद ओ परत के दिन आउंदा है ते सारा परिवार अत दा प्रसन्न हुंदा है, खुश हुंदा है कि अज साडे बच्चे दी आरबला एक साल होर वध गई। ते अक्सर मां उस दिन प्रसन्नता विच अपने पुत्र नू सुंदर पोशाक भी सला के देगी, उस नू प्रसन्न कीता जाएगा क्योंकि अज मेरा पुत्र एक साल वड्डा होर हो गया है। पर गुरमत ने इस नजरिए नल नहीं तकिया ते मत समझिए किते ए निराशता पैदा कीती, कहन लगे नहीं मां कि जिस दिन तेरे बच्चे दे जन्म नू एक साल हो गया ते हर साल बाद साल साल करके ए जन्म दिन आउन लगे, देख तू अपनी गोद विच बिठा के बच्चे नू मेरा मेरा कहेंगी पर इस बच्चे दे सिर दे ऊपर मौत कूक दी है, तेरा पुत्र वड्डा नहीं हो रहा। सच जानी साल साल करके तेरे पुत्र दी उम्र जड़ी है वह घट दी पई है, ये वड्डा नहीं हो रहा। साहब ने पहला बचन कहा जननी जानत सुत बड़ा होत है, ये मां समझदी है जन्म देने वाली समझदी मेरा बच्चा पुत्र वड्डा हो रहा, पर इतना कु ना जाने पर इनी समझ मां नू नहीं कि जे दिन दिन अवध घटत है, दिन दिन करके मेरे पुत्र दी आरबला घटदी पई है, मोर मोर कर सिर्फ इन्हां दो तुकां नू आपां आधार बनाना है। मोर दा अर्थ मेरा, मेरा पुत्र मेरा लाल मेरा बच्चा कह के दिन रात लाड करे, मोर मोर कर अदक लाड धर। ते सच्चे पातशाह कहिंदे ने तेनू गोद विच केवल पुत्र दिसद है पर तेरे पुत्र दे सिर ते खलोती कोई मौत, ओ हस के कह रही है पेखत ही जमराओ खसे, जमराओ दा अखरी अर्थ करांगे मौत, के मौत तेरी गोदी विच पए कोई पुत्र नू देख के प्रसन्न हो रही है। ओनू पता है कि एक दिन इन्हें तेरी गोद विचो निकल के मेरी गोद विच सदा ली समा जाना है। कबीर साहब ने पहला बचन सानू चेते कराया कि मौत अवश्य आउणी है। गुरमुखो अज असी धन गुरु नानक साहब दा पुर मना रहे हां ते गुरु नानक साहब जी दा इतिहास ते उन्हां दे अमृत बचना विचो आपां कुछ आधार बनाईए। ਹਜ਼ੂਰ ਦੇ ਅੰਮ੍ਰਿਤ ਬਚਨ ਆਪ ਜੀ ਪੜ੍ਹਦੇ ਹੋ ਤੇ ਮੈਂ ਇੱਕ ਬੇਨਤੀ ਅਕਸਰ ਕਰਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੀ ਜੋ ਤਰਤੀਬ ਹੈ ਮੇਰੀ ਸੱਚੀ ਸਰਕਾਰ ਨੇ ਬਾਣੀ ਦੀ ਤਰਤੀਬ ਵਿੱਚ ਵੀ ਸਾਨੂੰ ਜ਼ਿੰਦਗੀ ਬਖਸ਼ੀ ਹੈ, ਸਾਨੂੰ ਸਿੱਖੀ ਜੀਵਨ ਕਮਾਉਣ ਦੀ ਪ੍ਰੇਰਨਾ ਦਿੱਤੀ ਹੈ। ਹੁਣ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਬਦਲ ਕੇ ਜੋਤ ਭਾਈ ਲਹਿਣਾ ਜੀ ਦੇ ਅੰਦਰ ਟਿਕਾਈ। ਉਸ ਕਰਤਾਰਪੁਰ ਦੀ ਧਰਤੀ ਦਾ ਰੋਜ਼ ਦਾ ਨੇਮ ਕੀ ਸੀ? ਗੁਰੂ ਨਾਨਕ ਸਾਹਿਬ ਕਰਤਾਰਪੁਰ ਦੀ ਧਰਤੀ ਤੇ ਕੀ ਰਹਿਮਤਾਂ ਵੰਡਦੇ ਸਨ? ਇਤਿਹਾਸ ਵਿੱਚੋਂ ਕੇਵਲ ਨਹੀਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹੀਏ, ਇਉਂ ਸਮਝੀਏ ਸੁਲਤਾਨਪੁਰ ਤੋਂ ਲੈ ਕੇ ਕਰਤਾਰਪੁਰ ਦਾ ਸਫ਼ਰ ਜੋ ਹੈ, ਕਹਿਣ ਨੂੰ ਆਪਾਂ ਕਹਿ ਦਿਆਂਗੇ ਕਿ ਇਹ ਸਫ਼ਰ ਤਕਰੀਬਨ 40-50 ਸਾਲ ਦਾ ਸੀ। ਹਾਲਾਂਕਿ ਹਜ਼ੂਰ 70 ਸਾਲ ਦੇ ਕਰੀਬ ਇਸ ਸੰਸਾਰ ਤੇ ਆਪਣੇ ਉਸ ਸਰੀਰਕ ਚੋਲੇ ਵਿੱਚ ਵਿਚਰੇ, ਪਰ ਜਦੋਂ ਅਸੀਂ ਸੁਲਤਾਨਪੁਰ ਤੋਂ ਕਰਤਾਰਪੁਰ ਦਾ ਸਮਾਂ ਦੇਖਦੇ ਹਾਂ ਤੇ ਕਿਰਪਾਲੂ ਦਾਤਾਰ ਜੀ 40-50 ਸਾਲ ਦੇ ਕਰੀਬ ਸਮਾਂ ਬਣਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਸੁਲਤਾਨਪੁਰ ਤੋਂ ਪ੍ਰਾਰੰਭਤਾ ਕਰਦੇ ਪਏ ਨੇ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸੰਪੂਰਨਤਾ ਮੁਕੰਮਲਤਾ ਹੋਈ ਹੈ। ਸੁਲਤਾਨਪੁਰ ਤੋਂ ਆਰੰਭਤਾ ਕੀ ਹੈ ਤੇ ਕਰਤਾਰਪੁਰ ਸੰਪੂਰਨਤਾ ਕੀ ਹੈ? ਸੁਲਤਾਨਪੁਰ ਦੀ ਧਰਤੀ ਤੇ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਕਰਕੇ ਉਸ ਪਿਆਰੇ ਦੇ ਦਰ ਤੋਂ ਝੋਲੀਆਂ ਭਰ ਕੇ ਇੱਕ ਉਦਾਸੀ ਵਾਲਾ ਲਿਬਾਸ ਪਾ ਕੇ ਗੁਰੂ ਨਾਨਕ ਸਾਹਿਬ ਤੁਰਦੇ ਨੇ, ਜਿਹੜਾ ਚੋਲਾ ਸੁਲਤਾਨਪੁਰ ਦੀ ਧਰਤੀ ਤੇ ਦੁਨੀਆਂ ਨੂੰ ਸੋਧਣ ਲਈ ਪਾਇਆ, ਕਰਤਾਰਪੁਰ ਦੀ ਧਰਤੀ ਤੇ ਆ ਕੇ ਬਾਬੇ ਨਾਨਕ ਨੇ ਉਹ ਚੋਲਾ ਉਤਾਰ ਦਿੱਤਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਆਪ ਸਭ ਨੂੰ ਪਤਾ ਹੈ ਕਿ ਸੁਲਤਾਨਪੁਰ ਦੀ ਧਰਤੀ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਹਨਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਇਸ ਧਰਤੀ ਤੇ ਇਸ ਨਗਰ ਵਿੱਚ ਭਾਈ ਜੈ ਰਾਮ ਦੇ ਨਾਲ ਵਿਆਹੇ ਹੋਏ ਨੇ। ਹਜ਼ੂਰ ਸੁਲਤਾਨਪੁਰ ਗਏ ਨੇ, ਇਸੇ ਸੁਲਤਾਨਪੁਰ ਦੀ ਧਰਤੀ ਤੇ ਜਿਨ੍ਹਾਂ ਅੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣ ਲਿਆ, ਉਹਨਾਂ ਨੇ ਤਾਂ ਹੱਥ ਜੋੜ ਕੇ ਕਹਿ ਦਿੱਤਾ ਸੀ ਦੌਲਤ ਖਾਂ ਵਰਗਿਆਂ ਨੇ ਕਿ ਬਾਬਾ ਮੈਨੂੰ ਭਾਵੇਂ ਇਸ ਸ਼ਹਿਰ ਤੋਂ ਬਾਹਰ ਇੱਕ ਕੁੱਲੀ ਹੀ ਦੇ ਦੇ, ਸਭ ਕੁਝ ਤੁਸੀਂ ਸੰਭਾਲੋ, ਪਰ ਇੱਕ ਕਿਰਪਾਲਤਾ ਕਰੋ ਕਿ ਸੁਲਤਾਨਪੁਰ ਦੀ ਧਰਤੀ ਨੂੰ ਕਦੀ ਛੱਡ ਕੇ ਨਾ ਜਾਇਆ ਜੇ। ਕਿਉਂਕਿ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਨੂੰ ਕੇਵਲ ਨਵਾਬ ਨਹੀਂ ਲਿਖਿਆ, ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਦੌਲਤ ਖਾਂ ਨੂੰ ਜਿੰਦ ਪੀਰ ਅਵਨਾਸ਼ੀ ਦੀ ਦੁਰਰੁਤਬਾ ਦਿੱਤਾ ਤੇ ਕੇਵਲ ਜਿੰਦ ਪੀਰ ਅਵਨਾਸ਼ੀ ਨਹੀਂ, ਉਹਨਾਂ ਨੇ ਦੌਲਤ ਖਾਂ ਲਈ ਸ਼ਬਦ ਭਲਾ ਵਰਤਿਆ ਹੈ ਤੇ ਸਿੱਖਾਂ ਦੀ ਗਿਣਤੀ ਕਰ ਲੱਗਿਆਂ ਦੌਲਤ ਖਾਂ ਦੀ ਗਿਣਤੀ ਬਾਬੇ ਨਾਨਕ ਦੇ ਸਿੱਖਾਂ ਵਿੱਚ ਕੀਤੀ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਰਚਨਾ ਦੀ ਇੱਕ ਤੁਕ ਹੈ ਕਿ ਦੌਲਤ ਖਾਂ ਲੋਧੀ ਭਲਾ, ਕਿ ਦੌਲਤ ਖਾਂ ਭਲਾ ਹੈ, ਸ਼ਬਦ ਉੱਥੇ ਭਲਾ ਵਰਤਿਆ। ਕਿਉਂ ਭਲਾ ਹੈ? ਕਹਿਣ ਲੱਗੇ ਜਿੰਦ ਪੀਰ ਹੋਵਾ ਅਵਨਾਸ਼ੀ, ਜਿਉਂਦੇ ਜੀ ਦੌਲਤ ਖਾਂ ਉਸ ਅਵਨਾਸ਼ੀ ਪਰਮਾਤਮਾ ਨਾਲ ਉਸ ਖੁਦਾ ਦੇ ਚਰਨਾਂ ਵਿੱਚ ਜੁੜ ਗਿਆ। ਸਿਰਫ ਆਪਾਂ ਸੁਲਤਾਨਪੁਰ ਤੋਂ ਕਰਤਾਰਪੁਰ ਤੱਕ ਦੀ ਗੱਲ ਕਰਨੀ ਹੈ। ਹਜ਼ੂਰ ਸੁਲਤਾਨਪੁਰ ਦੀ ਧਰਤੀ ਤੇ ਨੇ, ਇੱਥੇ ਇੱਕ ਆਵਾਜ਼ ਨਿਕਲੀ ਹੈ ਤੇਰਾ ਤੇਰਾ ਦੀ। ਅੱਜ ਤੀਕਰਾਂ ਸੰਸਾਰ ਦੇ ਲੋਕ ਕੇਵਲ ਮੈਂ ਤੇ ਮੇਰੇ ਮੇਰੇ ਵਿੱਚ ਖਚਤ ਨੇ ਤੇ ਜਨਮ ਸਾਖੀ ਵਾਲਿਆਂ ਨੇ ਬਚਨ ਵੀ ਸਾਂਭ ਕੇ ਰੱਖੇ ਨੇ ਕਿ ਜਦੋਂ ਹਜ਼ੂਰ ਤੇਰਾ ਤੇਰਾ ਦੀ ਧੁਨ ਲਾ ਕੇ ਉਸ ਮੋਤੀ ਖਾਨੇ ਦੇ ਵਿੱਚੋਂ ਲੋੜਵੰਦਾਂ ਨੂੰ ਦਾਤ ਦਿੰਦੇ ਨੇ ਤੇ ਇੱਕ ਦਿਨ ਨੌਕਰ ਨੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ, ਬਾਬਾ ਖੇ ਮੋਦੀ ਤੇਰਾ ਤੇਰਾ ਕਹਿ ਕੇ ਸਾਰਾ ਮੋਦੀ ਖਾਨਾ ਉਜਾੜ ਦਏਗਾ, ਤੇਰਾ ਤੇਰਾ ਕਹੇਗਾ ਸੁਲਤਾਨਪੁਰ ਉੱਜੜ ਜਾਏਗਾ। ਤੇ ਸਤਿਗੁਰੂ ਜੀ ਨੇ ਗੰਭੀਰਤਾ ਵੀ ਜਾ ਕੇ ਬੜੇ ਖੁਮਾਰੀ ਵਿੱਚ ਟੇਕੇ ਸ਼ਬਦ ਕਹਿ ਸਨ, ਪੁਰਖਾ ਭਲਿਆ ਕਦੀ ਵੀ ਤੇਰਾ ਤੇਰਾ ਕਰਕੇ ਦੁਨੀਆਂ ਨਹੀਂ ਉਜੜੀ, ਜਿੱਦਣ ਵੀ ਉਜਾੜੇ ਪੈਂਦੇ ਨੇ ਉਦਣ ਮੇਰਾ ਮੇਰਾ ਕਰਕੇ ਪੈਂਦੇ, ਮੇਰਾ ਮੇਰਾ ਕਰਕੇ ਉਜੜੀ ਦਾ ਹੈ, ਤੇਰਾ ਤੇਰਾ ਕਰਕੇ ਤਾਂ ਵਸੀ ਦਾ ਹੈ, ਤੇਰਾ ਤੇਰਾ ਕਰੀਏ ਤੇ ਬਰਕਤ ਪੈਂਦੀ ਹੈ, ਮੇਰਾ ਮੇਰਾ ਕਹੀਏ ਤੇ ਉਜਾੜੇ ਪੈ ਜਾਂਦੇ। ਉਸੇ ਸੁਲਤਾਨਪੁਰ ਦੀ ਧਰਤੀ ਤੇ ਮੈਂ ਆਰੰਭ ਵਿੱਚ ਅਰਜ਼ ਕਰਨ ਲੱਗਾ जिस दिन गुरु नानक साहब तुरे ने कि सुल्तानपुर दे सारे लोगों ने यह स्वीकार कर लिया कि गुरु नानक साहब अल्लाह दा नूर ने, कि सुल्तानपुर दे सारे लोगों ने यह प्रभाव कबूल लिया कि गुरु नानक साहब कोल अगमी खजाना है, नहीं सुल्तानपुर दी धरती ते मेरे गुरु नानक साहब लई उस वेले दे लोगों ने तीन शब्द वरते सन ते उन्होंने अपनी अमृत बाणी विच इस शब्द नू दर्ज किया है, कोई गल लुका के छपा के ना रखी। गुरु नानक साहब नू प्रेम करन वाले जग्यासु भी ने ते जिन्हां नू गुरु नानक साहब जी दे अंदर दे खजाने दा भेद नहीं ते गुरु नानक साहब कहते ने उन्हां तीन शब्द संसार दे लोगों ने मैनू दिते। हालांकि अमृत बाणी असी पढ़ने हां ते गुरमुखो भाई गुरदास जी ने गुरु नानक साहब दे प्रगट नाल ही शब्द वरत्या है कि सतगुरु नानक प्रगटिया, कला नानक शब्द नहीं, धुरों सतगुरु बन के आए ने, सतगुरु नानक प्रगटिया जा उन्हां शब्द वरत्या कल तारण गुर नानक आया, जा उन्होंने शब्द वरते ने कि बाबे तारे चार चक नौ खंड पृथ्वी सच्चा ढोवा, उन्होंने शब्द ने भाव पूर्त वरते ते जदो गुरु नानक साहब जी दी जोत ही आदि गुरु ने धन गुरु नानक साहब भावे जोत वक् वक् नौ होर शरीर विच भी विचरी पर चेते रखियो जो गुरु नानक साहब जी दी सिबत विच हजूर ने खुद अमृत बचन उचारण किते। आप जी गुरु अर्जुन साहब दे बचन पढ़ दे ते गुरु नानक साहब दी सिबत विच उन्हां एक सवैया कहे, भावा के उन्हां दे अनेकां सवैये ने गुरु नानक साहब की सिफत विच जदों बचन करते ने अखीर ते बेनती करते ने प्रभ दाताओ दातार परयो जाचक इक शरणा मिले दान संत रेन जेह लज भव जल तरना बिनत करो अरदास सुनो जे ठाकुर भावै दियो दर्श मन चाओ भगत ए मन ठहरावै। उथे पता बाबे नानक लई शब्द की वरते कहन लगे बल्यो चराग अंधियार में सब कल उदरी एक नाम धर्म ते दुनिया दे लोगो केवल आम व्यक्ति ना जानो प्रगट सकल हर भवन में जन नानक गोर पार ब्रह्म। हुण इह शब्द दे अर्थ इह ने संसार विच प्रगट हो गया कि जन नानक गुर पार ब्रह्म। ते जदो गुरु रामदास सिफत कर लगे उन्होंने एक बचन किया है, कहन लगे धन धन गुरु नानक समदर्शी जिन निंदा उस्तत तरी तरांत। जदो गुरु अर्जुन साहब मेरे दे घर विच आए कहन लगे खां बाबे तो वड्डा होर कोई नहीं, सब ते वड्डा सतगुरु नानक जिन कल राखी मेरी। भाई साहब भाई नंद लाल जी ने सिर मैं बेनती करनी चाहना जिन्हां भावना वालिया ने धन गुरु नानक साहब कृपालू नू अंदरों श्रद्धा भावना नाल समझिया। भाई साहब भाई नंद लाल जी ने अपनी रचना विच गुरु नानक साहब दे नाम दी व्याख्या कीती है ते ओ सियाने विद्वान ने ओ कहिंदे ने गुरु नानक साहब जी दा जदों नाम लिखिया गया ते चार खरूफ ने फारसी दे चार खरूफ दे नाल गुरु नानक साहब दा नाम लिखिया जांदा है। असी गुरमुखी विच जदों वरतने आ उदों अखर तीन वरतने आ ते एक मात्रा नाल जाई जांदी है, सिर्फ तवज्जो देना सानू इन्नी कुछ समझ पै जाए मेरे गुरु नानक साहब सच्चे पातशाह असल विच तेरे नाम दे अर्थ की। उत्थे भाई साहब ने कहा जदों असी फारसी विच नानक शब्द लिखने हैं नून अलिफ नून ते काफ तां बनेगा नानक, जदों असी गुरमुखी विच दर्शन करने हैं गुरु ग्रंथ साहब दी बाणी विच ते उत्थे नानक दे शब्द ने अखर ने नन्ना नन्ने नूं फिर कन्ना फिर नन्ना अखीर ते कक्का। हालांकि गुरु ग्रंथ साहब दी बाणी विच नानक दे कक्के नूं सियारी भी है, नानक दे कक्के नूं खजूर ने औंकड़ भी ला दित्ती, पर जदों अखरां दी असीं गल करांगे फारसी विच चार अखर ने नून अल्फ नून ते काफ ते जदों गुरमुखी विच पढ़ने आ सादे जे शब्द वरतां नन्ना कन्ना नन्ना ते फिर कक्का तां बनदा है नानक। जे कोई आम बंदे नूं ए शब्द नानक लिख के दे दईए ते असी ए ही अर्थ करांगे कि इहदे अर्थ ने धन गुरु नानक साहब जी, इहदे अर्थ ने गुरु नानक साहब कृपालू जी। पर भाई साहब ने एक एक अखर का अर्थ किया है। वह कहिंदे ने नहीं सिखा तू नानक शब्द काली नाल कह के ना जाई, जदों नानक शब्द कहे ते तेरा रोम रोम किसे विस्माद भी चला जाए, क्योंकि नानक शब्द ही तेन भावना नाल कहना आ जाए, ए शब्द ही तेरिया झोलियां भर दे। भाई साहब जी नानक दे अर्थ की, उन्होंने ये नहीं अर्थ किते कि नानक का अर्थ धन गुरु नानक साहब आदि गुरु जी। वह अर्थ करते ने हर दो नू ने नाम, गुरु नानक साहब के नाम नाल दो नू लगे ने, हर दो नू ने नाम पाक्ष नईमो नसीर, अल्फ मैना आहद काफ आखरी रा कबीर। गुरु नानक साहब के शब्दों के अर्थ करते हैं। वह कहते ने जदों तू नानक शब्द कहना है, जेड़ा पहला नन्ना आंदा है, इहदे अर्थ ने नईम, नईम दे अर्थ ने नियामतां वंडन वाला। पहला नन्ना यह कह रहा है, ए मनुख हे जग्यासु, जे तेरी झोली विच कितों भी दात नहीं पई, तू गुरु नानक साहब दे दर ते जाके झोली अड़ता सही, जिदी झोली विच कितों भी खैर ना पए, गुरु नानक साहब खाली झोलियां भरन वाले नियामतां वंडन वाले। पहला नन्ना नईम, जेड़े नियामतां वंडदे ने खाली झोलियां भरदे पए ने, ते सच जाणो भरियां जांदियां ने। यह केवल कहण मात्र शब्द नहीं, पहला नन्ना नईम नियामतां वंडदे पए ने, झोलियां भरदे पए ने। ते जदों असीं अगला कन्ना पढ़ने हां, हुण कन्ना जदों पाने हां ते उदों एके वर्गा पैंदा है, ते जदों नून तो अगे अल्फ लिखने हां, फारसी विच उर्दू विच हरूफ ही कोई है, अल्फ जदों लिखिया जांदा है ते अल्फ दी शकल भी एके वर्गी है। पहला नन्ना कह रहा नीम नियामता वंडन वाले न्याईम ने, अखीर जेड़ा अगे अल्फ है अल्फ एके वर्ग है, ते ए अल्फ कह रहा है गुरु नानक साहब एक दे पुजारी ने, ते वक वक वंडियां नू खत्म करके केवल एके दे चरना भी जोड़न वास्ते आए, एक दे पुजारी एक नल जोड़न आए। उस तो अगे जो फिर आंदा है कन्ने तो बाद नन्ना, इस नन्ने दा अखरी अर्थ है नसीर, ते नसीर दा अखरी अर्थ हुंदा है मददगार। भाई साहब भाई नंद लाल जी कहिंदे ने कि इत्थे दुनिया विच लताड़न वाले बेअंत मिल जाणगे, पर जमीन ते डिगे खोए नूं चुकण वाला कोई टावा टावा मिलेगा। ते जदों तू दूसरा अखर नन्ना पढ़ना है, एदा भाव ए वे कि मना जदों तेरा कोई भी मददगार ना रहे, ते गुरु नानक साहब दे चरणा दा ध्यान टिकाई, सच जानी डिग्गियां दा मददगार भी गुरु नानक साहब है। पहला नन्ना नईम नियामतां वंडन वाले, अल्फ दा अखरी अर्थ एक दे चरणा भी जुड़े ते एक दे चरणा भी जोड़न वाले। अगले नन्ने दा अर्थ नसीर, डिग्गियां होयां दी मदद करन वाले। मैं कई बार बेनती करना हुना, असी इतिहास दियां साखियां पढ़ने हैं, कई बार एक अर्थ असी करने हैं कि गुरु नानक साहब हरिद्वार गए, उन्होंने चढ़दे दी थां ते लेंदे नूं पानी देना शुरू कर दिता। ते अज तीकरा यह भी मनौत है कि उन्होंने पितर पूजा सूरज नूं पानी देने वाली मनौत नूं खंडन किया, इहदे विच कोई शक नहीं। पर इस साखी दे कदी डूंगे अर्थ आपां होर करिए, बाबे नानक ने चढ़दे नूं पानी नहीं दिता, क्योंकि अज चढ़दे नूं पानी देण वाले बेअंत मिल जांदे ने, लेंदे दी कोई सार नहीं जे लेंदा। सच जाणो चढ़दे सूरज नूं तां लोक सिजदे करदे ने, पर लेंदे नूं जे पानी दे सकदा ते केवल गुरु नानक साहिब देंदा। जिहड़ा ढलदा होवे डिगदा होवे, जिहड़ा बिलकुल लतड़ जाए, जे ओदी मदद करदा है ते केवल गुरु नानक साहिब। दूसरा नन्ना नशीर मददगार मदद करन वाले, ते जेड़ा अखीर विच आउंदा कक्का जां काफ शब्द कहिए, कक्के दा अखरी अर्थ है कबीर, ते कबीर दा अर्थ भगत कबीर नहीं, कबीर दा अखरी अर्थ है वड्डा। सतगुरु गुरु नानक साहिब भाई नंद लाल कहिंदे ने नियामतां वंडन वाले ने, एक प्रभु दे चरणा भी जोड़न वाले ने, डिग्गियां कोयां नूं चुकण वाले ने, मददगार ने, ਤੇ ਚੇਤੇ ਰੱਖੀ ਕਬੀਰ ਦਾ ਅਰਥ ਹੈ ਬਾਬੇ ਨਾਨਕ ਤੋਂ ਵੱਡਾ ਕਰ ਤੈਨੂੰ ਹੋਰ ਕਿਤੋਂ ਲੱਭਣਾ ਵੀ ਨਹੀਂ। ਕਹਿੰਦਾ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾਂ, ਸੁਲਤਾਨਪੁਰ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਸਾਧ ਦਿੱਤੀ, ਸੱਚ ਦੀ ਆਵਾਜ਼ ਦਿੱਤੀ, ਪਰ ਲੋਕਾਂ ਨੇ ਤਿੰਨ ਨਾਮ ਦਿੱਤੇ ਸੁਲਤਾਨਪੁਰ, ਉਹ ਤਿੰਨ ਨਾਮ ਕਿਹੜੇ ਸਨ? ਅਤੇ ਫਿਰ ਬਾਬਾ ਜੀ ਨੇ ਉਹਨਾਂ ਤਿੰਨਾਂ ਨਾਵਾਂ ਦੀ ਗੱਲ ਕਰਕੇ ਜੋ ਆਪਣਾ ਅੰਦਰ ਸੀ ਉਹਨੂੰ ਸੰਸਾਰ ਨੂੰ ਦੱਸਣ ਦਾ ਯਤਨ ਕੀਤਾ। ਪਹਿਲਾ ਨਾਮ ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਲੋਕਾਂ ਨੇ ਕਿਹਾ ਛੱਡੋ ਇਹਦੀ ਗੱਲ ਨਾ ਸੁਣਿਆ ਜੇ, ਕਿਉਂ? ਅਤੇ ਮੈਂ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਬਾਣੀ ਵਿੱਚ ਲਿਖੇ ਨੇ, ਮੇਰਾ ਤਾਂ ਸਮਰੱਥ ਗੁਰੂ ਸਿੱਖ ਲਈ ਪਾਰ ਬ੍ਰਹਮ ਦਾ ਸਰੂਪ ਹੈ। ਪਰ ਲੋਕਾਂ ਨੇ ਕਿਹਾ ਨਾ ਗੱਲ ਸੁਣੋ ਇਹਦੀ, ਕਿਉਂ? ਕਹਿਣ ਲੱਗੇ ਇਹ ਤਾਂ ਭੂਤਾਂ ਵਾਲੇ ਕਰਮ ਕਰਦਾ ਭੂਤਨਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਖੁਦ ਬਾਣੀ ਵਿੱਚ, ਕਿਸੇ ਨੇ ਕਹਿ ਦਿੱਤਾ ਭੂਤਨਾ, ਕਿਸੇ ਨੇ ਕਹਿ ਦਿੱਤਾ ਜ਼ਿੰਦਗੀ ਦੇ ਤਾਲ ਤੋਂ ਖੁੰਝ ਚੁੱਕਾ ਬੇਤਾਲ ਹੈ, ਤੇ ਕਿਸੇ ਨੇ ਕਹਿ ਦਿੱਤਾ ਛੱਡੋ ਆਮ ਬੰਦਾ ਇਹਨੂੰ ਸਮਝ ਕੋਈ ਨਹੀਂ। ਪਰ ਬਾਬਾ ਨਾਨਕ ਜੀ ਕਹਿੰਦੇ ਨੇ ਭੂਤਨਾ ਬੇਤਾਲਾ ਤੇ ਆਮ ਆਦਮੀ ਕਹਿਣ ਵਾਲਿਓ ਮੇਰੇ ਅੰਦਰ ਝਾਤੀ ਮਾਰ ਕੇ ਦੇਖੋ, ਮੈਂ ਤਾਂ ਰੱਬ ਦੇ ਪ੍ਰੇਮ ਵਿੱਚ ਬਾਵਰਾ ਹੋ ਗਿਆ। ਸੱਚ ਜਾਣਿਓ ਭੂਤਨਾ ਬੇਤਾਲਾ ਤੇ ਆਮ ਨਹੀਂ, ਮੈਨੂੰ ਤਾਂ ਪਰਮਾਤਮਾ ਦੇ ਪਿਆਰ ਨੇ ਦੀਵਾਨਾ ਬਣਾ ਛੱਡਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਤਿੰਨ ਸ਼ਬਦ ਕਹਿ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਪਰ ਹਜ਼ੂਰ ਨੇ ਕਿਹਾ ਭਇਆ ਦੀਵਾਨਾ ਸ਼ਾਹਕਾ, ਨਾਨਕ ਬਹੁਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਪਿਆਰੇ ਦੇ ਪ੍ਰੇਮ ਵਿੱਚ ਦੀਵਾਨਾ ਹੋ ਗਿਆ, ਮੈਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਪਾਉਂਦਾ ਨਹੀਂ। ਸੁਲਤਾਨਪੁਰ ਤਿੰਨ ਸ਼ਬਦ ਹਜ਼ੂਰ ਲਈ ਵਰਤੇ, ਪਰ ਬਾਬਾ ਨਾਨਕ ਜੀ ਸੁਲਤਾਨਪੁਰ ਤੋਂ ਜਦੋਂ ਤੁਰਦੇ ਨੇ, ਮੈਂ ਅਰਜ਼ ਕੀਤੀ ਚੋਲਾ ਉਦਾਸੀ ਦਾ ਸੁਲਤਾਨਪੁਰ ਵਿੱਚ ਪਾਇਆ ਤੇ ਕਰਤਾਰਪੁਰ ਦੀ ਧਰਤੀ ਤੇ ਆ ਕੇ ਉਤਾਰ ਦਿੱਤਾ। ਉੱਥੇ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਕਹੀ ਹੈ ਸੁਲਤਾਨਪੁਰ ਚੱਲਣ ਤੋਂ ਪਹਿਲਾਂ, ਭਾਈ ਸਾਹਿਬ ਦੇ ਸ਼ਬਦ ਨੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਕਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪ ਉਸ ਸੱਚੇ ਨਾਮ ਦੀ ਘਾਲਣਾ ਘਾਲੀ। ਪਰ ਭਾਈ ਸਾਹਿਬ ਨੇ ਸ਼ਬਦ ਕਹੇ ਨੇ ਪਹਿਲਾਂ ਪਾਇਆ ਬਾਬੇ ਬਖਸ਼ ਦਰ, ਬਖਸ਼ ਦਾ ਅਖਰੀ ਅਰਥ ਹੈ ਉਹਨਾਂ ਨੇ ਘਾਲਣਾ ਨੂੰ ਵੀ ਰੱਬ ਦੀ ਬਖਸ਼ੀ ਜਾਣ ਕੇ ਘਾਲਿਆ। ਜੇ ਆਪ ਘਾਲਣਾ ਘਾਲੀ, ਉਸ ਘਾਲਣਾ ਨੂੰ ਵੀ ਪਰਮਾਤਮਾ ਦੀ ਬਖਸ਼ਿਸ਼ ਕਿਹਾ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਘਾਲਣਾ ਕਮਾਈ ਕੀਤੀ ਬਾਬੇ ਨਾਨਕ ਨੇ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣ ਆਈ, ਉਸ ਪਰਮਾਤਮਾ ਨਾਲ ਬਣ ਗਈ। ਤੇ ਹੁਣ ਹਜ਼ੂਰ ਨੇ ਉਸ ਪਿਆਰੇ ਦੇ ਦਰ ਤੋਂ ਦਾਤਾਂ ਲੈ ਕੇ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰਨਾ ਹੈ। ਭਾਈ ਸਾਹਿਬ ਨੇ ਜਦੋਂ ਪਰਮਾਤਮਾ ਨਾਲ ਬਣ ਆਈ ਤੇ ਅਗਲੀ ਤੋਂ ਕਹੀ ਹੈ, ਬਾਬਾ ਪੈਂਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਕਿਹੜੀ ਦਾਤ ਲੈ ਕੇ ਆਏ? ਗੁਰਮੁਖੋ ਅਸੀਂ ਕਹਾਂਗੇ ਸਤਿਗੁਰੂ ਨਾਨਕ ਪ੍ਰਗਟਿਆ, ਤੇ ਫਿਰ ਇਸ ਧਰਤੀ ਤੋਂ ਦਾਤ ਲੈਣ ਦੀ ਕੀ ਗੱਲ? ਹਾਂ, ਇੱਕ ਗੁਰਮੁਖ ਪਿਆਰੇ ਨੇ ਬਹੁਤ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਕਿ ਪੁੱਤਰ ਆਪਣੇ ਪਿਤਾ ਦੀ ਜਾਇਦਾਦ ਦਾ, ਆਪਣੇ ਪਿਤਾ ਦੀ ਮਾਲਕੀਅਤ ਦਾ ਮਾਲਕ ਤਾਂ ਹੈ, ਪਰ ਜਦੋਂ ਵੀ ਕਿਤੇ ਉਹ ਕਿਸੇ ਮੁਹਿੰਮ ਤੇ ਚੱਲਦਾ ਤੇ ਆਪਣੇ ਪਿਤਾ ਦੀਆਂ ਅਸੀਸਾਂ ਲੈ ਕੇ ਤੁਰਦਾ ਹੈ। ਕਹਿਣ ਲੱਗੇ ਜਿਵੇਂ ਇੱਕ ਸ਼ਹਿਜ਼ਾਦਾ ਆਪਣੇ ਪਿਤਾ ਪਾਤਸ਼ਾਹ ਦੀ ਅਸੀਸ ਲੈ ਕੇ ਤੁਰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਠਾਰਨ ਤੁਰੇ ਨੇ ਤੇ ਕਿਰਪਾਲੂ ਦਾਤੇ ਨੇ ਇਹ ਦਾਤਾਂ ਪਰਮਾਤਮਾ ਦੇ ਘਰ ਵਿੱਚੋਂ ਪ੍ਰਾਪਤ ਕੀਤੀਆਂ। ਹੁਣ ਇਹ ਤਾਂ ਭਾਈ ਸਾਹਿਬ ਨੇ ਕਹੇ ਨੇ ਬਚਨ। ਗੁਰੂ ਨਾਨਕ ਸਾਹਿਬ ਜੀ ਦੀ ਮਾਂਝ ਕੀ ਵਾਰ ਦੀ ਅੰਤਲੀ ਪੌੜੀ ਕਦੀ ਪੜਿਓ ਕਿ ਹਜ਼ੂਰ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਉਸ ਪਰਮਾਤਮਾ ਨੇ ਮੈਨੂੰ ਸਭ ਤੋਂ ਵੱਡੀ ਬਖਸ਼ਿਸ਼ ਦਿੱਤੀ, ਮੈਨੂੰ ਆਪਣਾ ਢਾਡੀ ਬਣਾ ਲਿਆ, ਆਪਣੀ ਸਿਫਤ ਕਰਨ ਵਾਲਾ ਬਣਾ ਲਿਆ। ਫਿਰ ਆਮ ਤੌਰ 'ਤੇ ਢਾਡੀ ਪੁਰਾਣੇ ਸਮੇਂ ਵਿੱਚ ਢਾਡੀ ਵਰਤਿਆ ਜਾਂਦਾ ਸੀ ਸ਼ਬਦ ਉਹਨਾਂ ਲਈ ਜਿਹੜੇ ਇੱਕ ਪਰਿਵਾਰ ਦੀ ਸਿਫਤ ਕਰਦੇ ਸਨ। ਇੱਥੋਂ ਹੀ ਸ਼ਬਦ ਬਣਿਆ ਮਿਰਾਸੀ। ਮਿਰਾਸੀ ਕਿਸੇ ਜ਼ਾਤ ਦਾ ਨਾਮ ਨਹੀਂ, ਮਿਰਾਸੀ ਦਾ ਅਰਥ ਹੈ ਜਿਹੜਾ ਪਰਿਵਾਰ ਦੀ ਪੂਰੀ ਮਿਰਾਸ ਨੂੰ ਦੱਸਣ ਵਾਲਾ ਹੋਵੇ, ਪੂਰੇ ਖਾਨਦਾਨ ਦਾ ਕੁਰਸੀਨਾਮਾ ਜਾਣਦਾ ਹੋਵੇ ਤੇ ਜ਼ਬਾਨੀ ਸਭ ਕੁਝ ਬੋਲ ਕੇ ਦੱਸਦੇ। ਜਿਹੜੇ ਆਮ ਤੌਰ ਤੇ ਲੋਕਾਂ ਦੀ ਸਿਫਤ ਕਰਦੇ ਸਨ ਉਹਨਾਂ ਨੂੰ ਵੀ ਢਾਡੀ ਕਿਹਾ ਜਾਂਦਾ ਸੀ। ਤੇ ਆਮ ਤੌਰ ਤੇ ਢਾਡੀ ਨੂੰ ਜਦੋਂ ਸਿਫਤ ਕਰਦਾ ਸੀ ਤੇ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਉਹਨੂੰ ਖਾਣ ਵਾਸਤੇ ਭੋਜਨ ਦਿੱਤਾ ਜਾਂਦਾ ਸੀ, ਖੁਰਾਕ ਮਿਲਦੀ ਸੀ, ਤੇ ਤਨ ਢੱਕਣ ਵਾਸਤੇ ਉਹਨੂੰ ਬਸਤਰ ਮਿਲਦੇ ਸਨ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਕੀ ਕੁਛ ਲੈ ਕੇ ਤੁਰੇ ਪਰਮਾਤਮਾ ਦੀ ਦਰਗਾਹ ਵਿੱਚੋਂ ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਨੇ ਹੇ ਪਰਮਾਤਮਾ ਮੈਂ ਕਿਸੇ ਬੰਦੇ ਦਾ ਢਾਡੀ ਨਹੀਂ, ਮੈਂ ਤੇਰੇ ਦਰ ਦਾ ਢਾਡੀ ਖਾਂ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਢਾਡੀ ਨੂੰ ਆਪਣੇ ਦਰਬਾਰ ਵਿੱਚ ਆਵਾਜ਼ ਮਾਰੀ। ਦੁਨੀਆਂ ਦੇ ਸੁਲਤਾਨ ਆਪਣੇ ਢਾਡੀ ਨੂੰ ਤਨ ਢੱਕਣ ਨੂੰ ਬਸਤਰ ਦਿੰਦੇ ਨੇ, ਖਾਣ ਵਾਸਤੇ ਭੋਜਨ ਖੁਰਾਕ ਦਿੰਦੇ ਨੇ, ਤੁਸੀਂ ਮੈਨੂੰ ਢਾਡੀ ਨੂੰ ਕਿਰਪਾ ਕੀਤੀ, ਮੈਨੂੰ ਪੱਤ ਦਾ ਕੱਪੜਾ ਦਿੱਤਾ ਤੇ ਆਤਮਾ ਦਾ ਭੋਜਨ ਮੈਨੂੰ ਕੀਰਤਨ ਦੇ ਦਿੱਤਾ। ਜਦੋਂ ਤੁਸੀਂ ਪੱਤ ਦਾ ਬਸਤਰ, ਆਤਮਾ ਦੀ ਖੁਰਾਕ, ਕੀਰਤਨ ਭਜਨ ਦਾ ਭੋਜਨ ਦਿੱਤਾ ਤੇ ਨਾਲ ਸ਼ਬਦ ਦਾ ਨਗਾਰਾ ਦੇ ਦਿੱਤਾ ਤੇ ਇਹ ਗੱਲ ਕਹਿ ਦਿੱਤੀ ਲੈ ਢਾਡੀ ਇਸ ਸ਼ਬਦ ਦੀ ਚੋਟ ਨਾਲ ਸਾਰੀ ਧਰਤੀ ਤੇ ਜਾ ਕੇ ਤੂੰ ਨਾਮ ਦਾ ਛੱਟਾ ਲੈ। ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਿਹਾ। ਭਾਈ ਸਾਹਿਬ ਭਾਈ ਗੁਰਦਾਸ ਨੇ ਸਿਰਫ ਇੱਕ ਤੋਕ ਕਹੀ, ਬਾਬਾ ਪੈਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਤੇ ਗੁਰੂ ਸਾਹਿਬ ਨੇ ਕਿਹਾ ਖਾਉ ਢਾਡੀ ਬੇਕਾਰ ਕਾਰੇ ਲਾਇਆ। ਮਾਂਝ ਕੀ ਵਾਰ ਦੀ ਅੰਤਲੀ ਪੌੜੀ, ਖਾਉ ਢਾਡੀ ਮੈਂ ਪਰਮਾਤਮਾ ਦਾ ਢਾਡੀ ਖਾਂ, ਬੇਕਾਰ। ਬੇਕਾਰ ਦਾ ਅਰਥ ਹੈ ਜਿਹੜਾ ਕਿਸੇ ਕਾਰ ਵਿੱਚ ਨਹੀਂ ਜੁੜਿਆ। ਅਸਲ ਵਿੱਚ ਇਹ ਨਿਮਰਤਾ ਦੇ ਸੂਚਕ ਨੇ। ਅੱਜ ਦਾ ਸ਼ਬਦ ਵੀ ਜਦੋਂ ਆਰੰਭ ਹੋਇਆ ਹੈ ਨਾ, ਤੇ ਭਾਈ ਸਾਹਿਬ ਹੋਣਾ ਨੇ ਜਦੋਂ ਇਹਦਾ ਸਰਲੇਖ ਪੜ੍ਹਿਆ ਤੇ ਸਰਲੇਖ ਹੈ ਏਕ ਸਵਾਨ ਕੈ ਘਰ ਗਾਵਣਾ। ਇਹਦਾ ਭਾਵ ਕੀ ਹੈ ਕਿ ਸ਼ਬਦ ਕਬੀਰ ਸਾਹਿਬ ਦਾ ਤੇ ਸਰਲੇਖ ਦੇ ਦਿੱਤਾ ਏਕ ਸਵਾਨ ਕੈ ਘਰ ਗਾਵਣਾ। ਇਹਦਾ ਭਾਵ ਇਹ ਵੇ ਗੁਰਸਿੱਖੋ, ਇਸ ਸ੍ਰੀ ਰਾਗ ਦੇ ਕਬੀਰ ਜੀ ਦੇ ਸ਼ਬਦ ਨੂੰ ਉਸ ਘਰ ਵਿੱਚ ਗਾਇਆ ਜੇ ਜਿਸ ਘਰ ਵਿੱਚ ਬਾਬੇ ਨਾਨਕ ਦਾ ਇਹ ਸ਼ਬਦ ਕਹਿ ਕਿ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਇਸ ਸ਼ਬਦ ਨੂੰ ਉਸ ਘਰ ਵਿੱਚ ਗਾਣਾ ਨਾਲ ਹਦਾਇਤ ਕਰ ਗਏ। ਉਸ ਸ਼ਬਦ ਨੂੰ ਪੜ੍ਹੋ, ਮੈਂ ਤਾਂ ਅਰਜ਼ ਕਰ ਰਿਹਾ ਖਾਉ ਢਾਡੀ ਬੇਕਾਰ ਕਾਰੇ ਲਾਇਆ। ਆਪਣੇ ਆਪ ਨੂੰ ਨਿਮਰਤਾ ਵਿੱਚ ਆ ਕੇ ਕਿਹਾ ਵਿਕਾਰ ਕਿਸੇ ਕੰਮ ਦਾ ਨਹੀਂ। ਗੁਰਮੁਖ ਅਸਲ ਵਿੱਚ ਅਸੀਂ ਜਦੋਂ ਅਰਥ ਕਰੀਏ, ਕਦੀ ਇਹ ਨਾ ਬਾਬੇ ਨਾਨਕ ਨੇ ਨਿਮਰਤਾ ਨਾਲ ਕਿਹਾ ਵਿਕਾਰ ਤੇ ਅਸੀਂ ਇਹਨੂੰ ਆਧਾਰ ਹੀ ਬਣਾ ਲਈਏ। ਬਾਬਾ ਨਾਨਕ ਕਹਿੰਦਾ ਮੈਂ ਵਿਕਾਰ ਨਹੀਂ। ਗੁਰਮੁਖ ਸਤਿਗੁਰੂ ਦੀ ਨਿਮਰਤਾ ਹੈ ਅਸਲ ਵਿੱਚ ਸਾਨੂੰ ਸਿਖਾਉਂਦੇ ਪਏ ਨੇ। ਸਿੱਖਾ ਜਦੋਂ ਪਰਮਾਤਮਾ ਦੀ ਦਾਤ ਮਿਲੇ, ਕਦੀ ਦਾਵਾ ਕਰਕੇ ਇਹ ਨਾ ਕਹੀ ਮੇਰੀ ਘਾਲਣਾ ਕਰਕੇ ਮਿਲੀ, ਦਾਤ ਲੈ ਕੇ ਵੀ ਕਹੀ ਮੈਂ ਇਹਦੇ ਯੋਗ ਨਹੀਂ ਸੀ, ਤੁਸੀਂ ਨਾ ਯੋਗ ਜਾਣ ਕੇ ਵੀ ਮੇਰੀ ਝੋਲੀ ਵਿੱਚ ਦਾਤ ਪਾ ਦਿੱਤੀ। ਬਾਬੇ ਨਾਨਕ ਦਾ ਇੱਕ ਬਚਨ ਅਸੀਂ ਪੜ੍ਹਨੇ, ਦੇਖੋ ਜਦੋਂ ਇਹ ਸ਼ਬਦ ਸਾਹਮਣੇ ਆਉਂਦੇ ਨੇ ਖਿਰਦਾ ਦਰਵੀ ਭੂਤ ਹੋ ਜਾਂਦਾ। ਸੱਚੇ ਪਾਤਸ਼ਾਹ ਕਿਤੇ ਸਾਡੇ ਅੰਦਰ ਨੂੰ ਇਹ ਨਿਮਰਤਾ ਮਿਲ ਸਕੇਗੀ? ਇੰਨੀ ਦਾਤ ਲੈ ਕੇ ਤੁਸੀਂ ਕਹਿ ਰਹੇ ਹੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ। ਹੇ ਮਾਲਕਾ ਹਰਾਮ ਖੋਰ, ਮੈਂ ਤਾਂ ਲੋਕਾਂ ਦਾ ਮਾਲ ਚੁਰਾ ਚੁਰਾ ਕੇ ਖਾਣਾ ਪਿਆ, ਹਾਲਾਂ ਖਾਧਾ ਨਹੀਂ। ਇਹਦਾ ਭਾਵ ਇਹ ਸੀ ਕਿ ਗੁਰਸਿੱਖਾਂ ਬਾਬੇ ਨਾਨਕ ਦੇ ਪੁਰਬ ਵਾਲੇ ਦਿਨ ਤੂੰ ਸੱਚੀ ਮੁੱਚੀ ਅੰਦਰੋਂ ਅਰਦਾਸ ਕਰਨ ਦੀ ਜਾਚ ਸਿੱਖ ਲੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਖਾਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ। ਗੁਰੂ ਨਾਨਕ ਸਾਹਿਬ ਜੀ ਨਿਮਰਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਖਾਉ ਢਾਡੀ ਕਾ ਨੀਚ ਜਾਤ, ਮੈਂ ਤਾਂ ਦਾਤਾ ਢਾਡੀਆਂ ਤੋਂ ਵੀ ਨੀਵਾਂ ਹਾਂ। ਖਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਮੈਂ ਤੇਰੇ ਤੱਕ ਤਾਂ ਕਿੱਥੇ ਪਹੁੰਚਣਾ। ਤਿੰਨ ਮੰਗਾ ਜੇ ਤੁਝੇ ਧਿਆਏ ਦੇ, ਜਿਹੜੇ ਤੈਨੂੰ ਜਪਦੇ ਨੇ ਮੈਨੂੰ ਉਹਨਾਂ ਚਰਨਾਂ ਦੀ ਖਾਕ ਬਖਸ਼ ਦੇ। ਹਜ਼ੂਰ ਨੇ ਫੁਰਮਾਇਆ ਪਰਮਾਤਮਾ ਦੇ ਦਰ ਤੇ ਸੁਲਤਾਨਪੁਰ ਤੋਂ ਤੁਰੇ ਤੇ ਕਰਤਾਰਪੁਰ ਮੁਕੰਮਲਤਾ ਬਖਸ਼ੀ। शब्द ने खाओ टाडी वेकार कारे लाया केड़े कारे लाया रात दह कै वार रात होवे दिन होवे कोई समा होवे तुरों फुरमाया तुरों हुक्म कर दिता रात होवे दिन होवे कोई समा होवे खे टाडी तू हमेशा परमात्मा दी शिव तो सलाह दे विच ही जुड़ना है। गुरमुख परमात्मा दे कीर्तन नूं आधार बनाया मेरे बाबे नानक ने। जदो टाडी शब्द आया है ते मन च ख्याल है सच्चे पातशाह तुसी सचमुच जेड़े लतड़े होए ने उन्हां नूं चुकन आए। जिदन भाई साहब भाई मरदाना जी पहले दिन मिले ने ते हजूर ने शब्द कहते पुरातन जन्म साखी देने कहन लगे मरदाने नू भला रबाब वजाए दें तेनू राग दी सोझी है राग विच मिला के शब्द नू गावे तेरा दीन दुनी दोई थाई भला करिए। राग विच मिला के शब्द नू गा तेरा दीन दुनी दोई थाई भला करिए। मरदाने ने खस के कहा जजमान असी राग दी सूझ रखने हैं पर गाने हैं केवल पेट दी खातर गाने हैं केवल रोजी दी खातर। उस वेले शब्द क्या वे मरदाने पेट दी खातर खाया है लोकां लई ते आज तीकरा अंदर दी तृप्ति नहीं खोई गा गा के दुनिया दियां सिफतां करेगा ते मंगण दी बिरती भी नहीं मुकेगी। आ तू रब दी सिफत करके देख रब दी सिफत मंगते दी थां ते तेनू दाता बना देवे। परमात्मा दी सिफत दाता बनाएगी ते मैं सोचना कैसी प्यार दी गंढ पै गई क्योंकि हजूर ने अपने आप नू टाडी कहा ते जन्म साखी विच बचन ने एक दिन भाई मरदाने ने तुरद्या होया पिछों बस्तर पकड़े ते मैं कई बारी बेनती करना कि गुरु ग्रंथ साहिब दी तुसी बाणी पढ़दे हो। हजूर दा सिख राय बुलार भी कह हजूर दा सिख दौलत खां भी कह सच्ची सरकार दा सिख दुनी चंद करोड़िया भी कह कृपालू दाता जी दा मुरीद भाई भगीरथ है जिदे जहाज चलदे ने भाई मनसुख है करतारपुर दी धरती ते टिकाण वाला दोधा जिदी ए जमीन सी ओ भी सिख है। पर गुरु ग्रंथ साहिब दी बाणी विच मेरे बाबे नानक ने अपनी मुबारक रसना तो दो सिखा दे नाम जेड़े ने ओ किरपा करके उचारण कीते। ते मैं पिछले दिन भी शायद इत्थे अर्ज करके गया सां कि गुरु ग्रंथ साहिब विच इक बचन आउंदा है कि जे गुरु सिख नू आप आवाज मार ले ते सच जाणू गुरु बुला लवे ते बंदा इउं समझे मैं लखां दा व्यापार खट्टी करके तुर चलिया। सतगुरु दा तुसी एक बचन पढ़दे हो मैं लख विड़ते साहिबां मैं लखां रुपये वट लवां किवें जे बिंद बुलाईया जे एक वरी तू मैनू बुला तां सही तेरी रसना तो मेरी आवाज मेरे नाम नू पुकार लें मैं लखां खट के जावांगा। बाबे रविदास ने कहा परमात्मा के कारण कवन अबोल की कारण के तुसी मैनू बुलांदे क्यों नहीं। गुरु अर्जुन साहब ने मारू डखने विच फरमाया तू चौ चौ दा अखरी अर्थ बोल ता सही संजन मैंडिया मेरे सज्जन मैनू एक वरी तू बुला ता सही तू चौ सज्जन मैंडिया दे सिस उतार मैं सिर वढ के तेरे चरणा विच रख दिया नैन मखंजे तरस दे कद पसी दीदार। एक वरी बुलावे ते लखां वटां एक वरी बुलावे ता मैं अपना सिर तेरे चरणा विच रख दिया। मैं कहना ओ भाई लालो कैसे उत्तम भाग ने तेरे गुरु के लाल बाबे नानक ने एक वरी नहीं दो वरी नहीं तेरे घर तेरी कुल्ली विच बैठ के सत वरी तेनू पुकार के क्या लालो मैं सच दी बाणी सुनान आया ते मेरी गल ध्यान नाल सुनी। गुरु नानक ने बुलाया ते बाणी विच बचन आउंदा है कि जैसी मैं आवे खसम की बाणी तैसड़ा करी ज्ञान वे लालो पाप की जंज लै काबलों ताया जोरी मंगे दान वे लालो एक शब्द विच हजूर ने सत वरी मुखातब कीता। गुरमुख गुरु एक वरी बुलाए ते लखां दा सौदा बंदा खट जांदा है ते जिस लकड़ां दी कार करन वाले नू पिंड तो बाहर रहन वाले दी कुल्ली विच बैठ के सत वरी खिरदे नाल पुकारिया भाई लालो ता संसार विचों सब कुछ खट के चले गए। पहला सिख भाई लालो ते दूसरा सिख है भाई साहब भाई मरदाना जी। उन्हों मुखातब करके शब्द कहे शलोक मरदाना पहला नाम उन्हों का भी बाणी विचाया। मैं जड़ी बेनती कर लगा हजूर ने अपने आप नू ढाडी किया ते भाई साहब भाई मरदाना जी ने एक दिन तुरदिया जन्म साखी वाला कहिंदा है सतगुरु दे पिछो बस्तर नू पकड़िया। हजूर ने पिछा मुड़ के देखिया कहन लगे वे मरदानिया काई बात है ते अगो उत्तर दिता सी बाबा तेरे ते मेरे विच खून काई भेद नहीं तेरे ते मेरे विच कोई फर्क नहीं। ये पहला मौका सी जिन्हों लोग शूदर कहिंदे ने गुरु नानक साहब ने पहली पदवी जे किसे नू दिती ते बाबे नानक ने मरदाने नू पदवी दिती सी भाई दी। क्योंकि अज असी शब्द संत ब्रह्म ज्ञानी साधु अखवा के बड़े खुश हाँ ते चेते रखियो नाम दा वर्त लेना जीवन नहीं। सच जानो जीवन होवे ते वर्तना ना पै जीवन बोल के कह हकीकत विच ए ता बंदा इस नाम दे लायक है। हुण उत्थे हजूर ने पहला जिहड़ा नाम दिता है भाई ते भाई दा अर्थ है भरा। भरा किनू कहा जांदा है जिदे नाल हम शीर एक दुध की सांझ होवे। भाई कहा जांदा है जिदे नाल खून की सांझ होवे। भाई कहा जांदा है जिहड़ा एक वेड़े विच जम्मे ते पले होण। पहला शब्द दिता भाई मरदाना ते उन्हें तुरदिया कहा बाबा आपां नूं अज सोझी पई तेरे मेरे विच किछ भेद नाहीं। पुछया वे मरदानिया किवें ते उन्हें एक शब्द कहा कहन लगा बाबा तू खुदाए दा डूम खैं तू खुदा दा ढाडी खैं मरदाना तेरा डूम खै तेरे ते मेरे विच काई अंतर नहीं। तू खुदाए दा डूम तू रब दियां सिफतां करना ते मैं तेरे उचारण कीते हुए शब्दां दी सिफत करना वा तू रब दा ढाडी ते मरदाना तेरा ढाडी। सतगुरु खस पै इन्हे फिर तीन गल्लां कहियां कहिंदा बाबा असाना नू पता है तैं खुदाए पाया है दूजा शब्द क्या तैं खुदाए देखिया है ते तीसरा शब्द क्या तेरा कहया होया खुदाए मानदा है ते नाल ही कहन लगा असानू विछोड़ी नहीं अपने नालों ना ऐथे ते ना ओथे। असानू विछोड़ी नहीं अपने नालों ना ऐथे ते ना ओथे। जिसनू भाई मरदाना ढाडी कह रहे रब दा ते गुरु नानक साहब खुद कह रहे ने सुल्तानपुर तो दात लई खौ ढाडी वेकार कार लाया रात दह कै वार धुरों फुरमाया ढाडी सच्चे मैल खसम बुलाया सच्ची शिवत सला कपड़ा पाया सच्चा अमृत नाम भोजन आया कहन लगे गुरमती खादा राज तिनी सुख पाया ढाडी करै पसाओ शब्द बजाय। हजूर कहने शिवत सला दे कपड़े मिले ते कीर्तन दा भोजन मिलिया सुल्तानपुर दी धरती तो बाबा जी तुरे ते उदन कादे लई तुरे किसे वपार लई संसार दे सुख लई। उत्थे भाई गुरदास जी ने तुरन दा इको कारण दस्या है कहिंदे ने बाबा पहिंदा सचखंड नौनिद नाम गरीबी पाई बाबा देखा ध्यान तर की देखिया प्यारियो केवल अपने घर दा सुख नहीं जलती सब पृथ्वी दिस आई। कहन लगे उस वेले पता लग गया लोग क्यों सड़दे ने बाजो गुरु गुबार खै 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 कर दी सुनी लुकाई सुल्तानपुर दी धरती तू तुरे बाबे भेख बनाया उदासी दी रीत चलाई ते भाई साहब कहिंदे तां चले सन चढ़िया सोधन तरत लुकाई। सुल्तानपुर दी धरती तो चले केड़ी थां केड़ी दशा केड़ा जगह खै जिथे गुरु नानक साहब ने अपनिया रहमतां नी वरताईयां। असी भावें उन्हां थावां दा जिक्र करने हां जिन्हां तत्थां नू इतिहास बोल के दसदे कि हजूर इत्थे इन्ने दिन रहे। हुण गिणती करन वाले सज्जना ने तां कह भी दिता कि गुरु नानक साहब ने इन्ना सफर रोज दा कीता। मैं वैसे एक बेनती करना हुन्ना केवल ए वडियाई नहीं कि बाबा नानक जी इन्ना सफर पैदल कर गए ते लोग अज लिखते ने बड़े बड़े सैलानी सन। गुरमुखो सफल करन वाले सफर करन वाले तां हुण माउंटन एवरेस्ट ते भी चले गए ते की आपां कहांगे
ਕਿ ਮਾਊਂਟਨ ਐਵਰੈਸਟ ਤੇ ਚੜ੍ਹਨ ਵਾਲਾ ਬੜੀ ਵੱਡੀ ਤਾਕਤ ਰੱਖਦਾ। ਗੱਲ ਸਿਰਫ ਪੈਰਾਂ ਨਾਲ ਚੱਲਣ ਦੀ ਨਹੀਂ, ਗੱਲ ਤਾਂ ਸਿਰਫ ਇਹ ਵੇ ਕਿ ਉਹਦੇ ਇੱਕ ਇੱਕ ਕਦਮ ਦੇ ਵਿੱਚ ਟਿਕਾ ਸੀ ਤੇ ਜਿੱਥੇ ਬਾਬੇ ਦੇ ਪੈਰ ਪੈ ਗਏ ਉੱਥੇ ਕੀਰਤਨ ਦੀ ਧੁਨੀ ਨਿਕਲ ਗਈ। ਸੈਲਾਨੀ ਤਾਂ ਅਨੇਕਾਂ ਨੇ, ਲੰਘਦੇ ਨੇ ਤੇ ਪੈਰਾਂ ਦੇ ਨਿਸ਼ਾਨ ਮਿਟ ਜਾਂਦੇ ਨੇ, ਪਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਨ, ਜਿੱਥੇ ਗੁਰੂ ਨਾਨਕ ਦੇ ਚਰਨ ਪੈ ਗਏ, ਕੇਵਲ ਉਹ ਸਮੇਂ ਨੇ ਮਿਟਾਏ ਨਹੀਂ, ਉਹਨਾਂ ਚਰਨਾਂ ਵਾਲੀ ਥਾਂ ਤੇ ਕੀਰਤਨ ਦੀਆਂ ਧੁਨੀਆਂ ਉੱਠੀਆਂ। ਹਜ਼ੂਰ ਗੁਰੂ ਨਾਨਕ ਸਾਹਿਬ ਕਿਰਪਾਲੂ ਤੁਰੇ ਨੇ, ਸੱਚੀ ਸਰਕਾਰ ਨੇ ਵੱਖ ਵੱਖ ਥਾਵਾਂ ਤੇ ਰਹਿਮਤਾਂ ਵਰਸਾਈਆਂ। ਮੈਂ ਸਿਰਫ ਸੰਖੇਪ ਵਿੱਚ ਆਉਣਾ ਚਾਹੁੰਦਾ, ਉਸ ਵੇਲੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਦੋ ਫਿਰਕੇ ਸਨ, ਇੱਕ ਹਿੰਦੂ ਵੀਰ ਤੇ ਦੂਜੇ ਮੁਸਲਮਾਨ। ਤੇ ਭਾਈ ਗੁਰਦਾਸ ਦੀ ਰਚਨਾ ਪੜ੍ਹੋ, ਜਦੋਂ ਪਹਿਲੀ ਵਾਰ ਦੀ ਪੌੜੀ ਵਿੱਚ ਦੋਨਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਦੋਨੇ ਇੱਕ ਦੂਜੇ ਦੇ ਵਿਰੋਧ ਵਿੱਚ ਨੇ। ਤੇ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਵੀ, ਤੇ ਭਾਈ ਗੁਰਦਾਸ ਨੇ ਕਿਹਾ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਤਿਲਕ ਜੰਨੂ ਹਿੰਦੂ ਲੋਭਾਣੇ। ਉੱਥੇ ਉਹਨਾਂ ਨੇ ਸ਼ਬਦ ਵਰਤਿਆ ਬੇਦ ਕਿਤੇਬ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਪਹਿਲੀ ਵਾਰ ਦੀ ਪੌੜੀ ਵਿੱਚ ਤਾਂ ਕਿਹਾ ਖੈ ਖੈ ਕੇ ਮਰਦੇ ਨੇ, ਹਾਲਾਂ ਉਹਨਾਂ ਨੇ ਪ੍ਰਕਾਸ਼ ਦੀ ਗੱਲ ਬਾਅਦ ਵਿੱਚ ਕੀਤੀ। ਤੇ ਜਦੋਂ ਭਾਈ ਗੁਰਦਾਸ ਜੀ ਦੀ 24 ਵਾਰ ਤੇ ਗਏ ਤੇ ਉਹਦੇ ਵਿੱਚ ਉਹਨਾਂ ਇੱਕ ਪੌੜੀ ਕਹੀ, ਅਸੀਂ ਸਿਰਫ ਇੱਕ ਪੌੜੀ ਸਾਹਮਣੇ ਰੱਖਦੇ ਹਾਂ, ਖੈ ਮਰਦੇ ਸਨ, ਤਿਲਕ ਜੰਨੂ ਸੀ, ਬੇਦ ਕਿਤੇਬ ਨੂੰ ਭੁੱਲ ਕੇ ਆਪਸ ਵਿੱਚ ਚੀਕਾਂ ਕਰਦੇ ਨੇ। 24 ਵਾਰ ਦੀ ਪੌੜੀ ਵਿੱਚ ਭਾਈ ਗੁਰਦਾਸ ਨੇ ਕਿਹਾ ਦੁਨੀਆਂ ਦੇ ਲੋਕੋ, ਇਹ ਪਹਿਲਾਂ ਸੀ ਪਰ ਜਿੱਥੇ ਬਾਬੇ ਨਾਨਕ ਦੇ ਚਰਨ ਪੈ ਗਏ ਉੱਥੇ ਇੱਕ ਨਵੀਂ ਤਬਦੀਲੀ ਆ ਗਈ। ਕੀ ਕਹਿਣ ਲੱਗੇ, ਮੰਦਰ ਵਿੱਚ ਬੈਠਾ ਹੋਇਆ ਵੀ ਰਬਾਬ ਦਾ ਕੀਰਤਨ ਸੁਣਦਾ ਆਸ਼ਕ ਬਣ ਗਿਆ, ਤੇ ਜਿਸ ਮੱਕੇ ਦੀ ਧਰਤੀ ਤੇ ਬਾਬੇ ਨਾਨਕ ਨੂੰ ਪੈਰਾਂ ਨਾਲ ਠੋਕਰਾਂ ਮਾਰੀਆਂ ਗਈਆਂ, ਅਜ਼ਮਤ ਦੇਖ ਕੇ ਚਰਨ ਪਕੜ ਕੇ ਕਹਿਣ ਲੱਗੇ ਕੁਝ ਆਪ ਚੱਲੇ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਮ ਹੀ ਦੇ ਜਾ। ਦੇਖੋ ਕਦੀ ਉਹੀ ਲੋਕ ਪੈਰਾਂ ਨਾਲ ਠੋਕਰ ਮਾਰ ਰਹੇ ਨੇ ਤੇ ਉਹੀ ਚਰਨ ਪਕੜ ਕੇ ਕਹਿ ਰਹੇ ਨੇ ਜੇ ਆਪ ਤੁਰ ਚੱਲਿਆ ਤੇ ਆਪਣੇ ਚਰਨਾਂ ਦੀ ਖੜਾਮ ਹੀ ਦੇ ਜਾ। ਜਿਹੜੇ ਉਹਦਾ ਉੱਥੇ ਆਉਣਾ ਪਸੰਦ ਨਹੀਂ ਸਨ ਕਰਦੇ, ਉੱਥੇ ਭਾਈ ਸਾਹਿਬ ਕਹਿੰਦੇ ਨੇ ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਭਾਈ ਸਾਹਿਬ ਦੀ 24 ਵਾਰ ਦੀ ਇੱਕ ਪੌੜੀ ਹੈ ਕਿ ਗੁਰੂ ਨਾਨਕ ਸਾਹਿਬ ਉਦਾਸੀ ਕੀਤੀ, ਤਬਦੀਲੀ ਕੀ ਆਈ। ਉੱਥੇ ਭਾਈ ਸਾਹਿਬ ਨੇ ਕਿਹਾ ਗੰਗ ਬਨਾਰਸ ਹਿੰਦੂਆਂ, ਅਗਲੀ ਤੋਂ ਕਿ ਮੁਸਲਮਾਨਾਂ, ਮੱਕਾ ਕਾਬਾ ਪਹਿਲਾਂ ਸੀ, ਆਪਸ ਵਿੱਚ ਖਹਿ ਖਹਿ ਕੇ ਮਰਦੇ ਨੇ। ਜਦੋਂ ਮੰਦਰ ਵਿੱਚ ਆਵਾਜ਼ ਆਈ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਜਦੋਂ ਮੰਦਰ ਵਿੱਚ ਉਹ ਆਵਾਜ਼ ਆਈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਤੇ ਜਦੋਂ ਮਸੀਤ ਦੇ ਸਾਹਮਣੇ ਖਲੋ ਕੇ ਕਿਹਾ ਸਜਣਾ ਕਿ ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ ਹੋ ਹੈ ਮੁਸਲਮਾਨ। ਉਸ ਵੇਲੇ ਦੋਨਾਂ ਦੇ ਉੱਤੇ ਇੰਨਾ ਕੁ ਅਸਰ ਹੋਇਆ, ਘੰਟੀਆਂ ਟਲ ਖੜਕਾਉਣ ਵਾਲਾ ਵੀ ਸ਼ਬਦ ਸੁਣ ਲੱਗ ਪਿਆ ਤੇ ਉੱਚੀ ਸਾਰੀ ਬਾਂਗਾਂ ਦੇਣ ਵਾਲਾ ਵੀ ਬਾਬੇ ਦੇ ਚਰਨਾਂ ਵਿੱਚ ਬੈਠ ਗਿਆ। ਭਾਈ ਸਾਹਿਬ ਦੇ ਸ਼ਬਦ ਨੇ ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ, ਮੱਕਾ ਕਾਬਾ, ਹੁਣ ਨਫ਼ਰਤ ਨਹੀਂ, ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਰਦੰਗ ਰਬਾਬਾ, ਭਗਤ ਵਚਲ ਹੋਏ ਆਇਆ, ਪਤਤ ਉਧਾਰਨ ਅਜਬ ਅਜਾਬਾ, ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ, ਚੰਦਨ ਵਾਸ ਵਣਾਸਪਤ ਅਵਲ ਦੋਮ ਨਾ ਸ਼ੇਮ ਖਰਾਬਾ। ਕਿਸੇ ਦੀ ਤਾਕਤ ਹੈ ਇਸ ਅੰਦਰ ਦੇ ਜੇਤੂ, ਜਗਤ ਜੇਤੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋਵੇ, ਅਗਲੀ ਤੋਂ ਕੇ ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਹੁਣ ਦੋਨੋਂ ਹੱਥ ਜੋੜ ਕੇ ਕਹਿ ਰਹੇ ਸਨ ਜ਼ਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ, ਜ਼ਾਹਰੇ ਪੀਰ ਨੇ, ਜਗਤ ਦੇ ਗੁਰੂ ਨੇ, ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਨੇ, ਕਰਤਾਰਪੁਰ ਦੀ ਧਰਤੀ ਤੇ ਆ ਟਿਕੇ ਨੇ, ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ ਹੈ। ਉੱਥੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਤ ਨਾਮ ਸਤ ਰੂਪ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸਤ ਨਾਮ ਦਾ ਖੁਦ ਹੀ ਰੂਪ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਨਾਲ ਜੋੜਿਆ ਹੈ ਤੇ ਹੁਣ ਕਰਤਾਰਪੁਰ ਦੀ ਮਰਿਆਦਾ ਕੀ ਸੀ? ਕਿਉਂਕਿ ਅੱਜ ਦਾ ਪੁਰਬ ਅਸੀਂ ਮਨਾ ਰਹੇ ਹਾਂ, ਉਸ ਥਾਂ ਦਾ, ਉਸ ਘਟਨਾ ਦਾ ਤੇ ਉਸ ਸ਼ਖਸੀਅਤ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ। ਕਰਤਾਰਪੁਰ ਦਾ ਰੋਜ਼ ਦਾ ਨੇਮ ਸੀ, ਭਾਈ ਗੁਰਦਾਸ ਕਹਿੰਦੇ ਨੇ ਬਾਬੇ ਨਾਨਕ ਨੇ ਉਦਾਸੀਆਂ ਵਾਲਾ ਬਾਣਾ ਉਤਾਰ ਦਿੱਤਾ, ਮੰਜੇ ਤੇ ਆਪਣਾ ਵਸੇਬਾ ਕਰ ਲਿਆ ਤੇ ਰੋਜ਼ ਸਿੱਖ ਕੋਲ ਆ ਕੇ ਬੈਠਦੇ ਨੇ। ਇਸੇ ਕਰਤਾਰਪੁਰ ਦੀ ਧਰਤੀ ਤੇ ਅੱਜ ਜਿਹੜੀ ਘਟਨਾ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ, ਇਹ 1539 ਦੀ ਘਟਨਾ ਹੈ, ਪਰ ਉਸ ਤੋਂ ਪਹਿਲਾਂ 1532 ਨੂੰ ਇਸ ਕਰਤਾਰਪੁਰ ਦੀ ਧਰਤੀ ਤੇ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਚੁੱਕੇ। 7 ਸਾਲ ਉਹਨਾਂ ਨੇ ਸ਼ਬਦ ਦੀ ਘਾਲਣਾ ਘਾਲੀ ਤੇ ਕਰਤਾਰਪੁਰ ਦੀ ਮਰਿਆਦਾ ਸੀ। ਭਾਈ ਸਾਹਿਬ ਦੇ ਕਥਨ ਮੁਤਾਬਕ ਫਿਰ ਬਾਬਾ ਆਇਆ ਕਰਤਾਰਪੁਰ, ਪੇਖ ਉਦਾਸੀ ਸਕਲ ਉਤਾਰਾਂ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆਂ ਅਵਤਾਰਾਂ। ਤੇ ਕਰਤਾਰਪੁਰ ਕੀ ਹੁੰਦਾ? ਬਾਣੀ ਮੁੱਖੋਂ ਉਚਾਰੀਐ। ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਨੇ। ਹੋਏ ਰੁਸ਼ਨਾਈ ਮਿਟੇ ਅੰਧਿਆਰਾਂ। ਤੇ ਸਿੱਖ ਜੇ ਖੇਤਾਂ ਵਿੱਚ ਕੰਮ ਕਰਦੇ ਨੇ, ਅੱਜ ਦੀ ਤਰ੍ਹਾਂ ਛੋ ਛਪਟਾ ਨਹੀਂ। ਗੁਰਮੁਖੋ ਮੈਨੂੰ ਖਿਮਾ ਕਰਿਓ, ਅੱਜ ਗੁਰੂ ਸਾਹਿਬ ਦੇ ਦਰ ਤੇ ਆਉਂਦੇ ਹਾਂ ਨਾ, ਜੇ ਸੱਚੇ ਪਾਤਸ਼ਾਹ ਨੇ ਰੂਹਾਨੀਅਤ ਵਿੱਚ ਵੀ ਕੋਈ ਪਦਵੀ ਦਿੱਤੀ ਏ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਨਿਭ ਜਾਏ। ਹੁਣ ਉਸ ਵੇਲੇ ਕਿੰਨਾ ਕੁ ਸਾਦਾਪਨ ਸੀ ਕਿ ਭਾਈ ਲਹਿਣਾ ਕਰਤਾਰਪੁਰ ਗਏ ਨੇ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋ ਕੇ ਘੋੜੀ ਤੇ ਚੜੇ ਹੋਏ ਘੋੜੇ ਤੇ ਚੜਿਆਂ ਪੁੱਛਦੇ ਨੇ ਕਿ ਬਾਬਾ ਬਜ਼ੁਰਗਾਂ ਇਹ ਕਰਤਾਰਪੁਰ ਹੈ? ਮੁਸਕਰਾ ਕੇ ਉੱਤਰ ਦਿੰਦੇ ਨੇ ਖਾਂ। ਕਹਿਣ ਲੱਗਾ ਮੈਂ ਬਾਬੇ ਨਾਨਕ ਨੂੰ ਮਿਲਣ ਆਇਆ, ਮੈਨੂੰ ਗੁਰੂ ਨਾਨਕ ਦੀ ਧਰਮਸ਼ਾਲਾ ਦਾ ਰਸਤਾ ਦੱਸ ਦੇ। ਕਿੰਨਾ ਕੁ ਸਾਦਾਪਣ ਹੋਵੇਗਾ ਕਿ ਕੋਈ ਚੇਲਾ ਨਹੀਂ ਨੇੜੇ, ਕੋਈ ਭੀੜ ਨਹੀਂ ਨੇੜੇ, ਇਕੱਲੇ ਗੁਰੂ ਨਾਨਕ ਸਾਹਿਬ ਨੇ ਤੇ ਜਿਸ ਨੇ ਸਿੱਖੀ ਲੈਣੀ ਹੈ ਉਹ ਖਲੋਤਾ ਪੁੱਛਦਾ ਪਿਆ ਹੈ ਗੁਰੂ ਨਾਨਕ ਸਾਹਿਬ ਨੂੰ ਕਿ ਮੈਨੂੰ ਬਾਬੇ ਨਾਨਕ ਦੇ ਘਰ ਦਾ ਮਾਰਗ ਦੱਸ ਦੇ, ਗੁਰੂ ਨਾਨਕ ਦੇ ਘਰ ਦਾ ਰਸਤਾ ਦੱਸ ਦੇ। ਹਜ਼ੂਰ ਕਰਤਾਰਪੁਰ ਖੇਤਾਂ ਵਿੱਚ ਬੈਠਦੇ ਨੇ ਤਾਂ ਵੀ ਗੱਲ ਸ਼ਬਦ ਦੀ ਹੁੰਦੀ ਹੈ, ਜੇ ਘਰ ਮੰਜੇ ਤੇ ਬੈਠਦੇ ਨੇ ਗੱਲ ਫਿਰ ਸ਼ਬਦ ਦੀ ਹੁੰਦੀ ਹੈ। ਉੱਥੇ ਸ਼ਬਦ ਨੇ ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾਂ, ਗਿਆਨ ਗੋਸ਼ਟ ਚਰਚਾ ਸ਼ਬਦਾਂ ਸਦਾ, ਅਨੰਦ ਸ਼ਬਦ ਉੱਠੈ ਤੁਨਕਾਰਾਂ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾ। ਕਰਤਾਰਪੁਰ ਸੋਦਰ ਦੇ ਸ਼ਬਦ ਪੜੇ ਜਾਂਦੇ ਨੇ, ਆਰਤੀ ਦਾ ਸ਼ਬਦ ਗਾਇਆ ਜਾਂਦਾ ਹੈ ਤੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਪਾਠ ਕੀਤਾ ਜਾਂਦਾ ਹੈ। ਮੈਂ ਇੱਥੋਂ ਆਰੰਭਤਾ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਰਲੇਖ ਵੀ ਸਾਡਾ ਜੀਵਨ ਬਖਸ਼ਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਸੰਪੂਰਨ ਹੁੰਦਾ ਗੁਰ ਪ੍ਰਸਾਦ। ਹੁਣ ਇਸ ਸਰਲੇਖ ਨੂੰ ਆਪਾਂ ਸਮਝ ਲਈਏ ਤੇ ਆਉਣਾ ਬਾਬਾ ਜੀ ਦੇ ਇਸ ਪੁਰਬ ਤੱਕ। ਗੁਰ ਪ੍ਰਸਾਦ, ਉਸ ਤੋਂ ਬਾਅਦ ਸ਼ਬਦ ਸ਼ੁਰੂ ਹੁੰਦਾ ਜਪ, ਜਪ ਦੀ ਬਾਣੀ ਤੋਂ ਬਾਅਦ ਦੂਜਾ ਸਰਲੇਖ ਹੁੰਦਾ ਸੋ ਦਰ, ਤੀਜਾ ਸਰਲੇਖ ਹੁੰਦਾ ਸੋ ਪੁਰਖ ਤੇ ਚੌਥਾ ਸਰਲੇਖ ਹੁੰਦਾ ਸੋਹਿਲਾ। ਗੁਰੂ ਗ੍ਰੰਥ ਸਾਹਿਬ ਦੇ 13 ਅੰਗ ਤੱਕ ਉਸ ਵੇਲੇ ਦਾ ਜੋ ਨੇਮ ਸੀ। ਹੁਣ ਇਸ ਸਰਲੇਖ ਨੂੰ ਆਪਾਂ ਕੇਵਲ ਪੜ੍ਹ ਕੇ ਨਾ ਛੱਡ ਦਈਏ, ਇਹ 4 ਸਰਲੇਖ ਵੀ ਸਾਡੀ ਮੰਜ਼ਿਲ ਪੈ ਮਿਲਦੇ ਨੇ। ਪਹਿਲਾ ਹੈ ਇੱਕ ਓਵੰਕਾਰ, ਇਹਦਾ ਭਾਵ ਇਹ ਵੇ ਸਿੱਖਾਂ ਕਿਤੇ ਵੀ ਤੂੰ ਹੋਵੇਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਬਚਨ ਪੜ੍ਹੇ ਇਹ ਗੱਲ ਕਦੀ ਨਾ ਭੁੱਲੀ ਕਿ ਸਾਰੀ ਬਾਣੀ ਦਾ ਸਿਧਾਂਤ ਕੇਵਲ ਇੱਕ ਦੇ ਨਾਲ ਜੁੜਨਾ ਹੈ। ਹੁਣ ਇੱਕ ਨਾਲ ਜੁੜਨਾ ਕੇਵਲ ਆਪਣੀਆਂ ਚਤਰਾਈਆਂ ਜਾਂ ਚੁਲਾਕੀਆਂ ਨਹੀਂ, ਇੱਕ ਨਾਲ ਜੁੜਨਾ ਹੈ ਤੇ ਗੁਰ ਪ੍ਰਸਾਦ ਮੰਗੀ ਤੇ ਗੁਰ ਪ੍ਰਸਾਦ ਉਹਨਾਂ ਨੂੰ ਮਿਲਦਾ ਜਿਹੜੇ ਜਪ ਨਾਲ ਜੁੜ ਜਾਂਦੇ, ਜਿਹੜੇ ਜਪ ਕਰਨਗੇ, ਜਿਹੜੇ ਸਾਈਂ ਦੇ ਚਰਨਾਂ ਵੀ ਜੁੜਨਗੇ। ਇੱਕ ਨਾਲ ਜੁੜੇਗਾ ਤੇ ਗੁਰ ਪ੍ਰਸਾਦ ਤੋਂ ਬਿਨਾਂ ਨਹੀਂ ਜੁੜਿਆ ਜਾਣਾ। ਇੱਕ ਨਾਲ ਜੁੜਨਾ ਮੰਜ਼ਿਲ ਹੈ, ਵਸੀਲਾ ਗੁਰਪ੍ਰਸਾਦ ਹੈ। ਗੁਰਪ੍ਰਸਾਦ ਵਿੱਚੋਂ ਦਾਤ ਮਿਲੇਗੀ ਜਪ ਗੀ, ਜਿੱਦਨ ਜਪ ਨੂੰ ਪੜੇਗਾ ਤੈਨੂੰ ਸੋ ਦਰ ਦੀ ਸੋਝੀ ਪਏਗੀ, ਜਿੱਦਨ ਸੋ ਦਰ ਤੇ ਜਾਏਗਾ ਸੋ ਪੁਰਖ ਮਿਲੇਗਾ, ਤੇ ਜਿੱਦਨ ਸੋ ਪੁਰਖ ਮਿਲ ਗਿਆ ਉਦਨ ਸੱਚ ਜਾਣੀ ਫਿਰ ਸੋ ਪੁਰਖ ਦੇ ਸੋਹਲੇ ਗਾਏਗਾ। ਇਹ 13 ਅੰਗ ਤੱਕ 4 ਸਰਲੇਖ ਨੇ। ਇੱਕ ਨਾਲ ਜੁੜਨਾ ਗੁਰਪ੍ਰਸਾਦ ਰਾਹੀਂ ਹੈ, ਗੁਰਪ੍ਰਸਾਦ ਸਿਮਰਨ ਹੈ, ਸਿਮਰਨ ਕਰਨ ਵਾਲੇ ਸੋ ਦਰ ਤੇ ਜਾ ਪਹੁੰਚਦੇ ਨੇ, ਸੋ ਦਰ ਵਾਲੇ ਸੋ ਪੁਰਖ ਦੇ ਚਰਨਾਂ ਵੀ ਜੁੜਦੇ ਨੇ, ਤੇ ਜਿਹਨੂੰ 100 ਪੁਰਖ ਮਿਲ ਗਿਆ ਸੱਚ ਜਾਣੋ ਫਿਰ ਉਹ ਪਰਮਾਤਮਾ ਦੇ ਸੋਹਲੇ ਗਾਉਂਦਾ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ ਇੱਕ ਨਵਾਂ ਇਨਕਲਾਬ ਲਿਆਂਦਾ। ਉਹ ਇਹ ਸੀ ਕਿ ਆਪਣੇ ਤੋਂ ਛੋਟੇ ਨੂੰ ਭਾਈ ਸੱਤਾ ਜੀ ਬਲਵੰਡ ਜੀ ਨੇ ਸ਼ਬਦ ਕਹੇ ਨੇ, ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਬਾਬਾ ਲਹਿਣਾ ਜੀ। 1504 ਨੂੰ ਭਾਈ ਲਹਿਣਾ ਸਾਹਿਬ ਜੀ ਦਾ ਜਨਮ ਹੈ, 1469 ਨੂੰ ਮੇਰੇ ਬਾਬੇ ਨਾਨਕ ਦੀ ਆਮਦ ਹੈ। 35 ਸਾਲ ਆਪਣੇ ਤੋਂ ਛੋਟੇ ਨੂੰ ਅਸੀਂ ਸ਼ਬਦ ਪੜ੍ਹਨੇ ਆ ਬਾਣੀ ਵਿੱਚੋਂ, ਬਾਬੇ ਨਾਨਕ ਲਈ ਸ਼ਬਦ ਵਰਤੇ। ਭਾਈ ਸੱਤਾ ਬਲਵੰਡ ਸਾਹਿਬ ਕਹਿੰਦੇ ਨੇ ਕਰਤਾਰਪੁਰ ਆਪਣੇ ਕੋਲ ਬਿਠਾ ਕੇ ਇਸ ਸਰੀਰਕ ਚੋਲੇ ਨੂੰ ਬਦਲਣ ਤੋਂ ਪਹਿਲਾਂ ਕਹਿਣ ਦਿੱਤੇ, ਲਹਿਣਿਆ ਮੈਂ ਤੈਨੂੰ ਆਪਣਾ ਬੇਲੀ ਬਣਾ ਲਿਆ ਹੈ। ਸ਼ਬਦ ਉੱਥੇ ਬੇਲੀ ਮਿੱਤਰ ਹੀ ਹੈ, ਉੱਥੇ ਸ਼ਬਦ ਵਰਤਿਆ ਮੈਂ ਤੈਨੂੰ ਮਿੱਕ ਲਿਆ ਹੈ। ਮਿੱਕ ਦਾ ਅੱਖਰੀ ਅਰਥ ਹੁੰਦਾ ਚੁਣਨਾ। ਕਦੀ ਦੇਖੋ ਛੋਟੇ ਬੱਚੇ ਮੀਟੀ ਖੇਡਦੇ ਸਨ ਗਲੀ ਮੁਹੱਲੇ ਵਿੱਚ, ਖੇਡਣ ਤੋਂ ਪਹਿਲਾਂ ਆਪਣੇ ਸਾਥੀ ਮਿੱਕਦੇ ਨੇ, ਆਪਣੇ ਵਰਗਾ ਮਿੱਕਦੇ ਨੇ। ਬਾਬਾ ਨਾਨਕ 35 ਸਾਲ ਵੱਡੇ ਨੇ ਪਰ ਕਹਿਣ ਲੱਗੇ ਗੱਲ ਉਮਰ ਦੀ ਨਹੀਂ, ਆ ਲੈਣਿਆ ਮੈਂ ਤੈਨੂੰ ਆਪਣਾ ਬੇਲੀ ਬਣਾ ਲਿਆ, ਤੈਨੂੰ ਮੈਂ ਮਿੱਕ ਲਿਆ ਹੈ, ਆਪਣੀ ਜੋਤ ਮੈਂ ਅੱਜ ਤੇਰੀ ਜੋਤ ਵਿੱਚ ਚੁਕਾ ਦੇਣਾ। ਉੱਥੇ ਬਾਬਾ ਜੀ ਨੇ ਸ਼ਬਦ ਕਹੇ ਨੇ ਜੋਤ ਸਮਾਣੀ ਜੋਤ ਮਾਹੇ, ਸਮਾ ਕੀ ਜੋਤ, ਆਪ ਆਪੇ ਛੇਤੀ ਮਿੱਕ ਆਉਣ, ਆਪਣੇ ਬਰਾਬਰ ਮਿੱਕ ਕੇ ਆਪਣੇ ਬਰਾਬਰ ਖੜਾ ਕਰ ਲਿਆ, ਆਪ ਆਪੇ ਛੇਤੀ ਮਿੱਕ ਆਉਣ। ਤੇ ਕਿਹਨੂੰ ਚੁਣਿਆ, ਜਿਹੜੇ ਸਾਰੇ ਛੱਡ ਕੇ ਚਲੇ ਗਏ, ਕੋਈ ਪੈਸੇ ਲੁੱਕ ਕੇ ਕਰਤਾਰਪੁਰ ਚਲਾ ਗਿਆ, ਕੋਈ ਛੋਟਿਆਂ ਤੋਂ ਡਰਦਾ ਚਲਾ ਗਿਆ, ਅਖੀਰ ਤੇ ਦੋ ਰਹਿ ਗਏ, ਭਾਈ ਬੁੱਢਾ ਤੇ ਭਾਈ ਲਹਿਣਾ। ਬੁੱਢੇ ਨੂੰ ਕਿਹਾ ਸੀ, ਬੁੱਢਿਆ ਸ਼ਬਦ ਇਹ ਸਨ, ਚਲਾ ਜਾ ਆਪਣੇ ਘਰ ਨੂੰ। ਤੇ ਅੱਗੋ ਹੱਥ ਜੋੜ ਕੇ ਕਿਹਾ, ਬਾਬਾ ਤੇਰੇ ਤੋਂ ਬਿਨਾ, ਤੇ ਆਸੀਸ ਦਿੱਤੀ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋਸ਼ਾਂ, ਤੇਰੇ ਨਾਲ ਰਹਾਂਗਾ। ਬੁੱਢਾ ਸਾਹਿਬ ਚਲੇ ਗਏ। ਭਾਈ ਲਹਿਣਾ ਜੀ ਅਖੀਰ ਤੇ ਲੈ ਘੋਖਿਆ ਕੀ ਖੈ, ਸੋਟੇ ਵੀ ਮਾਰੇ, ਕੁਛ ਨਹੀਂ ਬੋਲੇ। ਹਜ਼ੂਰ ਨੇ ਕਿਹਾ, ਦੇਖ ਪੁਰਖਾਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਆਪਣੇ ਆਪਣੇ ਘਰਾਂ ਵੱਲ ਰਾਹ ਕੀਤਾ, ਤੂੰ ਆਪਣੇ ਘਰ ਨੂੰ ਨਹੀਂ ਜਾਏਗਾ। ਪਦਮ ਸਾਹਿਬ ਨੇ ਤੇ ਸ਼ਬਦ ਬੜੇ ਸੋਹਣੇ ਕਹਿ, ਪ੍ਰੋਫੈਸਰ ਪਿਆਰਾ ਸਿੰਘ ਨੇ, ਉਹ ਕਹਿੰਦੇ ਨੇ ਜਦੋਂ ਕਿਹਾ ਤੂੰ ਆਪਣੇ ਘਰ ਨਹੀਂ ਜਾਏਗਾ, ਤੇ ਚਰਨ ਪਕੜ ਕੇ ਸੋਟੇ ਖਾ ਕੇ ਕਿਹਾ, ਬਾਬਾ ਜਿਨ੍ਹਾਂ ਦੇ ਪਿੱਛੇ ਘਰ ਸਨ ਘਰਾਂ ਵਾਲੇ ਹੀ ਘਰਾਂ ਨੂੰ ਮੁੜੇ, ਬਾਬਾ ਜਿਨ੍ਹਾਂ ਦੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਲੈਣੇ ਦਾ ਤੇ ਘਰ ਹੀ ਗੁਰੂ ਨਾਨਕ ਹੈ, ਦੱਸ ਮੈਂ ਆਪਣੇ ਘਰ ਨੂੰ ਛੱਡ ਕੇ ਕਿਹੜੀ ਥਾਂ ਤੇ ਜਾ, ਮੇਰਾ ਟਿਕਾਣਾ ਹੀ ਤੂੰ ਖੈ। ਕਹਿੰਦੇ ਨੇ ਬਾਬਾ ਜੀ ਖੱਸ ਪਏ, ਤੇ ਜਦੋਂ ਕਿਹਾ ਮੇਰਾ ਘਰ ਹੀ ਤੂੰ ਖੈ, ਤੇ ਹੱਥ ਪਕੜ ਕੇ ਸੀਨੇ ਨਾਲ ਲਾ ਕੇ ਕਿਹਾ, ਲੈਣਿਆ ਮੈਂ ਵੀ ਅਨੇਕਾਂ ਘਰ ਵੇਖੇ ਨੇ, ਸੱਚ ਜਾਣੀ ਤੇਰੇ ਵਰਗਾ ਘਰ ਕੋਈ ਨਹੀਂ ਲੱਭਾ, ਅੱਜ ਤੋਂ ਬਾਅਦ ਨਾਨਕ ਗੁਰੂ ਜੀ ਦਾ ਨਿਵਾਸ ਲਹਿਣੇ ਦੇ ਘਰ ਵਿੱਚ ਹੋਵੇਗਾ, ਮੈਂ ਤੇਰੇ ਘਰ ਵਿੱਚ ਟਿਕ ਜਾਵਾਂਗਾ। ਤਾਂ ਹੀ ਬਾਬਾ ਬਲਵੰਡ ਸਾਹਿਬ ਨੇ ਸ਼ਬਦ ਕਹਿ, ਸਿੱਖਾਂ ਪੁੱਤਰਾਂ ਘੋ ਕਹਿ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ਼ ਤਾਂ ਲਹਿਣਾ ਟਿਕਿਉਣ। ਜੇ ਅਖੀਰ ਤੇ ਟਿਕਿਆ ਤੇ ਬਾਬਾ ਲਹਿਣਾ ਜੀ ਗੁਰਤਾ ਗੱਦੀ ਦੇ ਦਿੱਤੀ, ਤੇ ਨਾਲ ਤੋਰਿਆ ਖਡੂਰ ਸਾਹਿਬ ਦੀ ਧਰਤੀ ਨੂੰ। ਇੱਥੇ ਇੱਕ ਅਰਜ਼ ਮੈਂ ਕਰਦਾ ਜਾਵਾਂ, ਜਿੱਦਣ ਬਾਬਾ ਲਹਿਣਾ ਜੀ ਆਏ ਨੇ ਉਦਣ ਖਾਲੀ ਹੱਥ ਆਏ ਸਨ, ਠੀਕ ਏ, ਇਤਿਹਾਸਕਾਰ ਕਹਿੰਦੇ ਨੇ ਲੂਣ ਦੀ ਵੱਟੀ ਲੈ ਕੇ ਆਏ, ਇੱਕ ਚਟਾਈ ਲੈ ਕੇ ਆਏ, ਪਰ ਜਿਸ ਦਿਨ ਕਰਤਾਰਪੁਰ ਆਏ ਅੰਦਰ ਉਹ ਕੁਛ ਨਹੀਂ ਜੋ ਕੁਝ ਕਰਤਾਰਪੁਰ ਵਿੱਚੋਂ ਮਿਲਿਆ ਹੈ। ਅੱਜ ਗੁਰਤਾ ਗੱਦੀ ਦੇ ਦਿੱਤੀ, ਹਜ਼ੂਰ ਆਪ ਗੱਦੀ ਦੇਣ ਤੋਂ ਬਾਅਦ ਵੀ ਕਾਇਮ ਰਹੇ। ਹੁਣ ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਆ ਵੀ ਜਦੋਂ ਜੋਤ ਤਾਂ ਬਾਬੇ ਲਹਿਣੇ ਦੇ ਅੰਦਰ ਚਲੀ ਗਈ, ਕਿ ਸਿੱਖ ਗੁਰੂ ਨਾਨਕ ਸਾਹਿਬ ਨੂੰ ਫਿਰ ਮੰਨਦੇ ਸਨ? ਮੈਂ ਇੱਥੇ ਇੱਕ ਬੇਨਤੀ ਕਰਨਾ ਹੁੰਦਾ ਕਿ ਇੱਕ ਦੀਵੇ ਤੋਂ ਦੂਜਾ ਦੀਵਾ ਬਲ ਪਏ, ਇਹਦਾ ਮਤਲਬ ਇਹ ਨਹੀਂ ਕਿ ਦੂਜਾ ਦੀਵਾ ਬੁੱਝ ਗਿਆ ਹੈ। ਫਿਰ ਸਮਝਿਓ, ਅਸੀਂ ਜੇ ਕੇਵਲ ਤਰਕ ਦੀ ਨਜ਼ਰ ਨਾਲ ਦੇਖਾਂਗੇ, ਗਿਣਤੀਆਂ ਮਿਣਤੀਆਂ ਵਿੱਚ ਪਾਵਾਂਗੇ, ਫਿਰ ਤੇ ਕਹਾਂਗੇ ਜੀ ਅਸੀਂ ਨਹੀਂ ਬਾਬੇ ਨਾਨਕ ਨੂੰ ਫਿਰ ਮੰਨਦੇ ਜਦੋਂ ਗੱਦੀ ਲੈਣੇ ਕੋਲ ਆ ਗਈ। ਇਹਨਾਂ ਰੁੱਖਾਂ ਸਿੱਖਾਂ ਨਾ ਬਣ, ਚੇਤੇ ਰੱਖੀ ਬਲ ਦੀ ਕੋਈ ਜੋਤ ਵਿੱਚੋਂ ਲੱਖਾਂ ਜੋਤਾਂ ਬਲ ਸਕਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਲੱਖਾਂ ਬਲਣ ਤੋਂ ਬਾਅਦ ਉਹ ਜੋਤ ਜਿਹੜੀ ਉਸੇ ਵੇਲੇ ਘੱਟ ਜਾਏਗੀ, ਨਹੀਂ।
ਦੋਵਾਂ ਥਾਵਾਂ ਤੇ ਵਰਤ ਗਈ ਖੇਡ। ਜਦੋਂ ਗੱਦੀ ਦਿੱਤੀ ਤੇ ਉਸ ਵੇਲੇ ਸਿੱਖ ਇਤਿਹਾਸ ਨੇ ਕੁਝ ਗੱਲਾਂ ਸਾਂਭੀਆਂ ਨੇ, ਦੋਨੋਂ ਪੁੱਤਰ ਵੀ ਕੋਲ ਆਏ ਨੇ ਤੇ ਮਾਤਾ ਸੁਲੱਖਣੀ ਦੇ ਸ਼ਬਦ ਸਨ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ ਕਿ ਹੇ ਮਾਲਕ ਜੀ, ਗੱਦੀ ਤਾਂ ਮਿਲ ਗਈ ਲਹਿੜੇ ਨੂੰ ਤੇ ਆਹ ਤੁਹਾਡਾ ਖੂਨ ਨੇ, ਦੋ ਪੁੱਤਰ ਨੇ, ਇਹਨਾਂ ਦਾ ਕੀ ਬਣੇਗਾ? ਇੱਥੇ ਦੋ ਬਚਨ ਨੇ, ਇੱਕ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਉਹਦੇ ਵਿੱਚੋਂ ਤੇ ਇੱਕ ਹੈ ਨਾਨਕ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਵਿੱਚੋਂ। ਜਦੋਂ ਕਿਹਾ ਤੁਹਾਡੇ ਪੁੱਤਰਾਂ ਦਾ ਕੀ ਬਣੇਗਾ ਤੇ ਮੁਸਕਰਾ ਕੇ ਕਿਹਾ ਪਰਮੇਸ਼ਰ ਕੀ ਏ, ਗੁਰੂ ਕਿਆਂ ਦਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਇਹ ਸ਼ਬਦ ਲਿਖੇ, ਗੁਰੂ ਕਿਆਂ ਦੇ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ, ਇਹ ਤਾਂ ਮੇਰਾ ਖੂਨ ਨੇ। ਅਗਲੀ ਤੁਕ ਬੜੀ ਸੋਹਣੀ ਕਹੀ, ਕਹਿਣ ਲੱਗੇ ਅੰਨ ਦੀ, ਧਨ ਦੀ, ਵਸਤਰ ਦੀ ਕਦੀ ਤੋਟ ਨਹੀਂ ਆਏਗੀ, ਪਰ ਪਰਮੇਸ਼ਰ ਕੀ ਹੈ, ਜਨਮ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤੇ। ਅੰਨ ਦੀ ਵਸਤਰ ਦੀ ਕਮੀ ਨਹੀਂ, ਜਨਮ ਸੌਰੇਗਾ ਜੇ ਗੁਰੂ ਜਪਣਗੇ ਤੇ। ਕਵੀ ਸੰਤੋਖ ਸਿੰਘ ਨੇ ਕਿਹਾ, ਗੁਰੂ ਘਰ ਕੇ ਜੇ ਹੋਏ ਸਵਾਨਾ, ਤਿਨਕੋ ਪੂਜੈ ਸਗਲ ਜਹਾਨਾ, ਇਹ ਤਾਂ ਮੇਰੇ ਪੁੱਤਰ ਨੇ। ਜਦੋਂ ਗੱਦੀ ਦੇ ਦਿੱਤੀ ਫਿਰ ਸੱਚੇ ਪਾਤਸ਼ਾਹ ਨੇ ਕਿਹਾ, ਪੁਰਖਾਂ ਹੁਣ ਕਰਤਾਰਪੁਰ ਨਹੀਂ, ਖੈਰਿਆਂ ਦੇ ਖਡੂਰ ਚਲਾ ਜਾ। ਸ਼ਬਦੇਸ਼ਨ ਸਾਹਿਬ ਪਹਿਲਾਂ ਵੀ ਖਡੂਰ ਰਹਿੰਦੇ ਸਨ, ਇੱਥੇ ਮੈਂ ਅਖੀਰ ਤੇ ਬੇਨਤੀ ਕਰ ਲੱਗਾ, ਇਹ ਜੋਤ ਕਰਤਾਰਪੁਰ ਤੋਂ ਤੁਰੀ, ਭਾਈ ਲਹਿਣਾ ਜਿੱਦਣ ਗਏ ਉਦਣ ਖਾਲੀ ਸਨ ਤੇ ਜਿੱਦਣ ਕਰਤਾਰਪੁਰੋਂ ਆਏ ਉਦਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ, ਨਿਮਰਤਾ ਲੈ ਕੇ ਆਏ ਤੇ ਸੱਚ ਜਾਣੋ, ਅੱਗੇ ਲਹਿਣਾ ਖੱਟੀ ਤੇ ਬਹਿੰਦਾ ਸੀ, ਅੰਦਰ ਖਿੰਡਦਾ ਸੀ, ਅੱਜ ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠਦਾ ਤੇ ਕੁਦਰਤੀ ਨੂਰ ਚੱਟਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਕਹਿਣੇ, ਫੇਰ ਵਸਾਇਆ ਫੇਰੂ ਆਣ, ਬਾਬੇ ਫੇਰੂ ਦੇ ਪੁੱਤਰ ਨੇ, ਫੇਰ ਵਸਾਇਆ ਫੇਰੂ ਆਣ ਕੀ, ਸਤਿਗੁਰ ਖਾਡੂਰ ਕੀ ਲੈ ਕੇ ਆਏ, ਜਪ ਤਪ ਸੰਜਮ ਨਾਲ ਤੁਦ, ਹੋਰ ਮੁੱਚ ਗਰੂਰ ਲੱਭ ਬਣਾ ਕੇ ਮਾਨਸਾ ਜੂ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਸ ਸੋ ਹਾਥ ਨਾ ਲੱਭੀ ਤੂੰ ਉਹ ਠਰੂਰ, ਨੌਨਿਤ ਨਾਮ ਨਿਧਾਨ ਖੈ ਤੁਝ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ, ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਹਜ਼ੂਰ ਨੇ ਇਹ ਜੋਤ ਖਡੂਰ ਦੀ ਧਰਤੀ ਤੇ ਭੇਜ ਦਿੱਤੀ, ਆਪ ਕਰਤਾਰਪੁਰ ਟਿਕੇ ਰਹਿ। ਇੱਥੇ ਅਖੀਰ ਦੇ ਬਚਨ ਨੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ, ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਬੜੇ ਸੋਹਣੇ ਸ਼ਬਦ ਲਿਖੇ, ਕਹਿੰਦੇ ਨੇ ਅਖੀਰਲੇ ਸਮੇਂ ਬਚਨ ਕਹਿ, ਜਿਹੜਾ ਤੁਖਾਰੀ ਰਾਗ ਦਾ 12 ਮਾਂਝ ਹੈ, ਹਜ਼ੂਰ ਨੇ ਕਿਹਾ ਇਹਦਾ ਕੀਰਤਨ ਕਰੋ, ਤੂੰ ਸੁਣ ਕਿਰਤ ਕਰਮਾ, ਇਹਦਾ ਕੀਰਤਨ ਕੀਤਾ ਗਿਆ। ਫਿਰ ਬਾਬੇ ਨਾਨਕ ਨੇ ਕਿਹਾ ਸੋਹਿਲਾ ਪੜੋ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਸਰੀਰ ਨੂੰ ਚੋਲਾ ਬਦਲਦਿਆਂ ਹੋਇਆ ਉਸ ਵੇਲੇ ਇਹ ਪੜਿਆ ਗਿਆ ਕਿ ਸੋਹਿਲਾ ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਖਾਰ, ਤੇਰਾ ਦਾਨੈ ਕੀਮਤ ਨਾ ਪਵੈ, ਤਿਤ ਦਾਤੇ ਤਿਸ ਦਾਤੇ ਕਵਣ ਸੁਮਾਰ। ਜਦੋਂ ਸਿੱਖ ਬੈਰਾਗ ਵਿੱਚ ਆਏ, ਆਖਰ 70 ਸਾਲ ਵਿੱਚ ਉਹ ਨਿਰੰਕਾਰੀ ਜੋਤ ਵਿਚਰੀ ਜਿਨੇ ਅਨੇਕਾਂ ਨੂੰ ਜੀ ਦਾਨ ਦਿੱਤਾ, ਤੇ ਗੁਰਮੁਖੋ ਕੱਲੇ ਸਿੱਖ ਹੀ ਨਹੀਂ ਰਹਿਮਤ ਕਰ ਦਿੱਤੀ। ਅਖੀਰ ਤੇ ਉਹਨਾਂ ਸ਼ਬਦ ਕਹਿ ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਕੀਰਤਨ ਦੀ ਧੁਨੀ ਆ ਰਹੀ ਸੀ, ਘਰ ਘਰ ਏਹੋ ਪਹੁੰਚਾਂ, ਸਦੜੇ ਨਿਤ ਪਵਨ, ਸੱਦਣ ਖਾਰਾ ਸਿਮਰੀਐ ਨਾਨਕ ਛੇ ਦੇ ਅਵਨ। ਸਿੱਖ ਇਤਿਹਾਸ ਕਹਿੰਦਾ ਅਖੀਰਲਾ ਸਲੋਕ ਪੜ੍ਹ ਕੇ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਜੋਤ ਪਰਮ ਆਪੇ ਵਿੱਚ ਲੀਨ ਹੋ ਗਈ। ਆਓ ਗੁਰਸਿੱਖੋ, ਆਪਾਂ ਵੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਜੁੜੀਏ, ਯਤਨ ਕਰੀਏ ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਬਣ ਸਕੇ। ਗੁਰੂ ਸ਼ਬਦ ਦੀ ਜੋਤ ਅੰਦਰ ਬਲ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਮੈਂ ਸਮੁੱਚੇ ਪ੍ਰਬੰਧਕ ਵੀਰਾਂ ਦਾ ਧੰਨਵਾਦੀ ਹਾਂ ਕਿ ਆਪ ਨੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਦਰਬਾਰ ਦੇ ਅਤੇ ਗੁਰੂ ਸੰਗਤ ਦੇ ਦਰਸ਼ਨ ਕਰਾਏ ਨੇ। ਭਾਈ ਸਾਹਿਬ ਜੀ ਹੁਣਾਂ ਦਾ ਕੋਟਾਨ ਕੋਟ ਧੰਨਵਾਦ।